ਸਲੋਕ ਮਾਇਆ ਡੋਲੈ ਬਹੁ ਵਿਧੀ ਮਨ ਲਪਟਿਓ ਤੇ ਸੰਗ। ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਦੀ ਜੋ ਮਾਇਆ ਹੈ ਬਹੁਤ ਤਰੀਕਿਆਂ ਦੇ ਨਾਲ ਕਈ ਰੂਪ ਧਾਰ ਕੇ ਡੋਲਦੀ ਹੈ, ਡੋਲ ਰਹੀ ਆ, ਅਤੇ ਮਨ ਉਸ ਮਾਇਆ ਦੇ ਨਾਲ ਲੰਪਟ ਹੋ ਰਿਹਾ। ਸੋ ਹਮ ਡੋਲਤ ਬੇੜੀ ਪਾਪ ਭਰੀ, ਪਵਨ ਲੱਗਾ ਮਤ ਜਾਈ, ਜਿਵੇਂ ਬੇੜੀ ਡੋਲਦੀ ਰਹਿੰਦੀ ਹਰ ਵਕਤ ਪਾਣੀ ਵਿੱਚ, ਇਸੇ ਪ੍ਰਕਾਰ ਮਾਇਆ ਅਚਲ ਜਾਂ ਅਟਲ ਨਹੀਂ। ਵਾਹਿਗੁਰੂ ਅਟਲ ਨੇ, ਅਚਲ ਨੇ, ਅਚੁੱਤ ਨੇ, ਅਗੇੜ ਨੇ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਕਰਕੇ ਇੱਧਰ ਉਲਟ ਪੱਖ ਹੈ ਕਿ ਮਾਇਆ ਡੋਲੈ ਬਹੁ ਵਿਧੀ। ਜਦੋਂ ਟਿੱਕੀ ਹੋਈ ਚੀਜ਼ ਵਿੱਚ ਸਵਾਰ ਹੋਈਏ ਜਾਂ ਆਪਣੇ ਘਰ ਦੇ ਵਿੱਚ ਬੈਠੇ ਹੋਈਏ, ਆਪਾਂ ਟਿੱਕੀ ਹੋਈ ਚੀਜ਼ 'ਤੇ ਬੈਠ ਕੇ ਟਿਕਾਓ ਪ੍ਰਾਪਤ ਕਰਦੇ ਹਾਂ, ਅਤੇ ਕਾਰ ਦੇ ਵਿੱਚ, ਕਿਸ਼ਤੀ ਦੇ ਵਿੱਚ ਜਦੋਂ ਜਾਂਦੇ ਹਾਂ, ਬਹੁਤ ਤਰੀਕਿਆਂ ਨਾਲ ਇਹ ਡੋਲਦੇ ਆ, ਸਾਰੀਆਂ ਸਵਾਰੀਆਂ ਡੋਲ ਜਾਂਦੀਆਂ ਨੇ। ਜਿਹੜੇ ਲੋਕ ਮਾਇਆ ਦੇ ਬੇੜੇ ਵਿੱਚ ਚੜ੍ਹੇ ਨੇ, ਨੌਕਾ ਵਿੱਚ ਚੜ੍ਹੇ ਨੇ, ਨੌਕਾ ਜਿਵੇਂ ਡੋਲਦੀ ਮਾਇਆ ਵੀ ਡੋਲਦੀ ਹੈ। ਕਿਸੇ ਹੀ ਪੈ ਬਾਅਦ ਘਾਟ, ਕਿਸੇ ਹੀ ਪੈ ਸਗਲੇ ਲਰ ਲਰ ਮੂਗਾ। ਸੋ ਇਹਦੇ ਡੋਲਣ ਨਾਲ ਸਾਡਾ ਮਨ ਵੀ ਡੋਲਦਾ, ਕਿਉਂਕਿ ਇੱਕ ਜਗ੍ਹਾ ਟਿਕਣ ਵਾਲੀ ਚੀਜ਼ ਨਹੀਂ ਹੈ, ਆ ਗਈ ਚਲੀ ਗਈ, ਉੱਧਰੋਂ ਆ ਗਈ ਉੱਧਰ ਚਲੀ ਗਈ, ਇਹਨੂੰ ਵੀ ਟਿਕਾਓ ਨਹੀਂ ਅਤੇ ਬੰਦੇ ਨੂੰ ਵੀ ਟਿਕਣ ਨਹੀਂ ਦਿੰਦੀ ਹੈ, ਆਉਣੀ ਜਾਣੀ ਖੇਡ ਹੈ। ਅਤੇ ਪਰਮਾਤਮਾ ਜੋ ਨੇ ਉਹ ਅਟਲ ਅਚਲ ਨੇ, ਉਹਨਾਂ ਦਾ ਨਾਮ ਵੀ ਅਟਲ ਅਚਲ ਹੈ। ਅਟਲ ਭਇਓ ਤੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਬਹੁਤ ਤਰੀਕਿਆਂ ਨਾਲ ਮਾਇਆ ਡੋਲਦੀ ਹੈ ਅਤੇ ਨਾਲ ਸਾਨੂੰ ਵੀ ਡਲਾਉਂਦੀ ਹੈ, ਕਈ ਪ੍ਰਕਾਰ ਦੇ ਹਾਵ ਭਾਵ ਕਰਦੀ ਹੈ। ਸੋ ਜਿਵੇਂ ਚੰਗੀਆਂ ਕੰਪਨੀਆਂ ਆਰਾਮ ਨਾਲ ਟੇਕ ਕੇ ਬਹਿੰਦੀਆਂ, ਉਹ ਨਹੀਂ ਬੋਲਦੀਆਂ, ਉੱਥੇ ਆਪੇ ਲੋਕ ਸਮਾਨ ਲਈ ਜਾਂਦੇ ਨੇ, ਕਿਉਂਕਿ ਉਹਨਾਂ ਦੀ ਚੀਜ਼ ਸੋਲਿਡ ਹੁੰਦੀ। ਅਤੇ ਜਿਹੜੇ ਹੋਰ ਹੁੰਦੇ ਨੇ ਉਹ ਆਪਣਾ ਪ੍ਰਚਾਰ ਜਿਹਾ ਬਹੁਤਾ ਹੀ ਕਰੀ ਜਾਣਗੇ, ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਇਸ ਕਰਕੇ ਹੈ ਮਾਇਆ ਆਪਣਾ ਬਹੁਤ ਹੀ ਦਿਖਾਵਾ ਜਿਹਾ ਕਰਦੀ ਹੈ ਲੋਕਾਂ ਨੂੰ ਪੱਟਣ ਦੀ ਮਾਰੀ। ਮਹਾਰਾਜ ਕਹਿੰਦੇ ਨੇ ਮਨ ਲਪਟਿਓ ਤੇ ਸੰਗ, ਹੁਣ ਮਨ ਵੀ ਉਹਦੇ ਨਾਲ ਲੰਪਟ ਹੋ ਗਿਆ। ਮਨ ਨੇ ਤਾਂ ਇੱਧਰ ਹੋਣਾ ਸੀ ਸ਼ਬਦ ਵਾਲੇ ਪਾਸੇ, ਜੁੜ ਗਿਆ ਮਾਇਆ ਦੇ ਨਾਲ, ਹੁਣ ਮਾਇਆ ਡੋਲੇ ਬਹੁ ਵਿਧੀ ਤਾਂ ਮਨ ਵੀ ਨਾਲ ਹੀ ਨੱਚਣ ਲੱਗ ਗਿਆ। ਮਾਇਆ ਕੇ ਅਰਥ ਬਹੁਤ ਲੋਕ ਨੱਚੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਹੁਤ ਪ੍ਰਕਾਰ ਨਾਲ ਡਲਾਉਂਦੀ ਹੈ, ਕਿਉਂਕਿ ਮਨ ਉਸ ਮਾਇਆ ਦੇ ਵਿੱਚ ਲੰਪਟ ਹੋ ਗਿਆ। ਸੋ ਇਹਨੂੰ ਥੋੜ੍ਹਾ ਜਿਹਾ ਵਰਤੋਂ ਵਾਲੀ ਚੀਜ਼ ਸਮਝ ਕੇ ਹੀ ਵਰਤਣਾ ਸੀ। ਹਰ ਵਕਤ ਆਪਾਂ ਕਾਰ ਦੇ ਵਿੱਚ ਹੀ ਨਹੀਂ ਬੈਠੇ ਰਹਿੰਦੇ, ਕਾਰ ਸਿਰਫ ਹੁੰਦੀ ਹੈ ਘਰੋਂ ਜੌਬ 'ਤੇ ਜਾਣ ਨੂੰ, ਜੌਬ ਤੋਂ ਘਰ ਆ ਗਏ, ਛੁੱਟੀ ਵਾਲੇ ਦਿਨ ਕਿਤੇ ਹੋਰ ਚਲੇ ਗਏ, ਕਾਰ ਨੂੰ ਆਪਾਂ ਬਾਹਰ ਹੀ ਖੜਾ ਦਿੰਦੇ ਹਾਂ ਅਤੇ ਘਰ 'ਚ ਆ ਜਾਂਦੇ ਹਾਂ। ਜੇ ਕਹੀਏ ਮੈਂ ਤਾਂ ਕਾਰ 'ਚ ਹੀ ਬੈਠੇ ਰਹਿਣਾ, ਫਿਰ ਤਾਂ ਉਹਦੇ ਨਾਲ ਹੀ ਜੁੜੇ ਰਹਾਂਗੇ। ਬੈੱਡ ਸੌਣ ਨੂੰ ਹੈ, ਜੇ ਕਹੀਏ ਮੈਂ ਤਾਂ ਪਏ ਹੀ ਰਹਿਣਾ, ਫਿਰ ਉੱਥੇ ਜੁੜ ਗਏ। ਕੁਰਸੀ ਬੈਠਣ ਨੂੰ ਹੈ, ਰੋਟੀ ਖਾਣ ਨੂੰ ਹੈ, ਨਾ ਕਿ 24 ਘੰਟੇ ਰੋਟੀ ਖਾਣੀ। ਨਹਾਉਣ ਨੂੰ ਬਾਥਰੂਮ ਹੈ, ਕੁਝ ਸਮਾਂ ਨਹਾਉਣ 'ਤੇ ਲੱਗਦਾ। ਸੋ ਆਪਾਂ ਕਿਸੇ ਚੀਜ਼ ਨਾਲ ਜੇ ਚਿਪਕ ਜਾਈਏ ਤਾਂ ਆਪਾਂ ਉੱਥੇ ਬੈਠੇ ਰਹਿਣਾ, ਮਾਇਆ ਨਾਲ ਆਪਾਂ ਚਿਪਕ ਗਏ ਬਿਲਕੁਲ। ਮਨ ਐਸਾ ਲੰਪਟ ਹੋਇਆ ਕਿ 24 ਘੰਟੇ ਹਾਏ ਮਾਇਆ ਜਾਨ ਨਿਕਲਦੀ ਇਹਦੇ ਬਿਨਾਂ। ਸੋ ਮਹਾਰਾਜ ਕਹਿੰਦੇ ਗੁਰਸਿੱਖ ਕੀ ਹੈ? ਗੁਰਸਿੱਖ ਹੈ ਉਹ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਗੁਰਸਿੱਖ ਇਹਦੇ ਨਾਲ ਜੁੜਦਾ ਨਹੀਂ ਹੈ, ਮਨ ਨਾਲੋਂ ਇਹਨੂੰ ਥੋੜ੍ਹਾ ਜਿਹਾ ਪਰੇ ਕਰਨਾ। ਹਰ ਵਕਤ ਮਨ ਮੰਗਦਾ ਹੀ ਰਹਿੰਦਾ, ਮਾਇਆ ਮਾਇਆ ਦਾ ਪੁੱਤਰ ਬਣ ਗਿਆ। ਮਾਇਆ ਨੇ ਤਾਂ ਐਸੀ ਡੋਰੀ ਪਾਈ, ਐਸਾ ਜਾਦੂ ਪਾਇਆ ਕਿ ਉਹਦੇ ਪ੍ਰਭਾਵ ਥੱਲੇ ਆ ਗਿਆ। ਮੰਗਣ ਤੇ ਜਿਹੇ ਤੁਮ ਰੱਖੋ ਸੋ ਨਾਨਕ ਨਾਮ ਹੈ ਰੰਗ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਜੀ ਨੂੰ ਤੁਸੀਂ ਮਾਇਆ ਦੇ ਮੰਗਣ ਵੱਲੋਂ ਰੱਖਦੇ ਹੋ, ਜਿਹਦੇ ਮਨ ਨੂੰ ਸਬਰ ਸੰਤੋਖ ਦੇ ਦਿੱਤਾ ਹੈ। ਜਿਹੜਾ ਪੁਰਸ਼ ਜਥਾ ਲਾਭ ਤਥਾ ਸੰਤੁਸ਼ਟ ਵਿੱਚ ਠੀਕ ਹੈ, ਇਹ ਅਵਸਥਾ ਬਣਾਉਣੀ ਪੈਂਦੀ ਮਨ ਦੀ। ਉਤਰਾਅ ਚੜ੍ਹਾਅ ਮਾਇਆ ਦੇ ਆਉਂਦੇ ਰਹਿੰਦੇ ਨੇ, ਕਦੇ ਜੇਬ 'ਚ ਹੁੰਦੀ ਹੀ ਨਹੀਂ, ਕਦੇ ਬਹੁਤ ਹੁੰਦੀ। ਸੋ ਮਹਾਰਾਜ ਕਹਿੰਦੇ ਇਉਂ ਨਾ ਕਰਿਆ ਕਰੋ, ਇਹਦੇ ਨਾਲ ਨਹੀਂ ਲੱਗਣਾ, ਇਹ ਤਾਂ ਡੋਲਦੀ ਹੈ ਅਤੇ ਆਪਾਂ ਨੂੰ ਵੀ ਡਲਾਉਂਦੀ ਹੈ। ਜਿਹਨੂੰ ਤੁਸੀਂ ਇਹਦੇ ਵੱਲੋਂ ਰੋਕ ਲੈਂਦੇ ਹੋ ਮੰਗਣ ਤੋਂ, ਉਹ ਬੰਦਾ ਨਾਮ ਰੰਗ ਵਿੱਚ ਪ੍ਰੇਮ ਕਰਦਾ, ਕਹਿੰਦੇ ਉਹਨੂੰ ਨਾਮ ਦਾ ਰੰਗ ਚੜ੍ਹ ਜਾਂਦਾ। ਪੌੜੀ ਮੰਮਾ ਮੰਗਣਹਾਰ ਏ ਆਨਾ, ਦੇਣਹਾਰ ਦੇ ਰਹਿਓ ਸੁਜਾਨਾ। ਮੰਮੇ ਅੱਖਰ ਦੁਆਰਾ ਫਰਮਾਉਂਦੇ ਨੇ ਕਿ ਮੰਗਣ ਵਾਲਾ ਜੀਵ ਇਹ ਆਨਾ ਅਗਿਆਤ ਹੋ ਰਿਹਾ, ਅਗਿਆਨਪੁਣੇ 'ਚ ਹੀ ਮੰਗੀ ਜਾਂਦਾ ਕਿ ਹੋਰ ਮਾਇਆ ਹੋਰ ਮਾਇਆ, ਕਿਉਂਕਿ ਦੇਣ ਵਾਲਾ ਪਰਮਾਤਮਾ ਸੁਜਾਣ ਹੈ, ਉਹ ਆਪ ਹੀ ਸਭ ਨੂੰ ਦੇ ਰਿਹਾ। ਇਹ ਨਿਆਣਾ ਹੋ ਕੇ ਮੰਗੀ ਜਾਂਦਾ ਉਹਦੇ ਕੋਲੋਂ। ਜੋ ਦੀਨੋ ਸੋ ਇਹ ਕਹਿ ਬਾਰ, ਮਨ ਮੂਰਖ ਕਹਿ ਕਰ ਹੈ ਪੁਕਾਰ। ਜੋ ਕੁਝ ਉਹਨੂੰ ਦੇਣਾ ਹੈ ਉਹ ਇੱਕੋ ਵਾਰ ਦੇ ਚੁੱਕਿਆ, ਉਹ ਲਿਖ ਚੁੱਕਿਆ ਤੇਰੇ ਮੱਥੇ 'ਤੇ, ਮੱਥੇ ਉੱਤੇ ਲੇਖ ਲਿਖ ਦਿੱਤਾ ਹੈ। ਪਰ ਇਹ ਮੂਰਖ ਮਨ ਇਸ ਵਾਸਤੇ ਫਿਰ ਵਾਰ ਵਾਰ ਪੁਕਾਰਾਂ ਕਰਦਾ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਇੱਕ ਵਾਰ ਉਹਨੇ ਦੇ ਦਿੱਤਾ, ਉਹ ਵਾਰ ਵਾਰ ਆਦੀ ਨਹੀਂ ਕਿ ਵਾਰ ਵਾਰ ਮੇਰੇ ਕੋਲੋਂ ਮੰਗੋ। ਕਹਿੰਦੇ ਨਾਮਦਾਨ ਮੰਗੋ, ਸਿੱਖੀ ਮੰਗੋ। ਅਸਲ ਵਿੱਚ ਉਹਨਾਂ ਦੀ ਸੀ ਐਸੀ ਪਰਮਾਤਮਾ ਦੀ ਇੱਕ ਨੀਤੀ ਕਿ ਜਦੋਂ ਗਰੀਬੀ ਆਉਂਦੀ ਤਾਂ ਬੰਦਾ ਪਰਮਾਤਮਾ ਨੂੰ ਯਾਦ ਕਰਦਾ, ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ। ਕਬੀਰ ਕੰਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ। ਜਦੋਂ ਕੰਮ ਪੈਂਦਾ ਦੁੱਖ ਲੱਗਦਾ ਉਦੋਂ ਇਨਸਾਨ ਯਾਦ ਕਰਦਾ। ਜਿਨ੍ਹਾਂ ਕੋਲ ਬਹੁਤ ਮਾਇਆ ਹੋ ਜਾਂਦੀ ਫਿਰ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਰਹਿੰਦਾ। ਭਗਤਾਂ ਨੇ ਕਦੇ ਵੀ ਬਹੁਤੀ ਨਹੀਂ ਮੰਗੀ, ਗੁਜ਼ਾਰੇ ਲਾਇਕ ਮੰਗੀ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉਂ ਤੇਰਾ ਮੈਂ ਫੱਬੋ। ਜੋ ਮੰਗ ਹੈ ਤੋ ਮੰਗ ਹੈ ਬੀਆ, ਜਾ ਤੇ ਕੁਸਲ ਨਾ ਕਾਹੂ ਥੀਆ। ਜਦੋਂ ਇਹ ਜੀਵ ਮੰਗਦਾ ਤਾਂ ਬੀਆ ਹੁੰਦਾ ਦੂਜਾ, ਜਦੋਂ ਇਹ ਮੰਗਦਾ ਦਵੈਸ਼ ਹੀ ਮੰਗਦਾ। ਜਦੋਂ ਇਹ ਜੀਵ ਮੰਗਦਾ ਤਾਂ ਨਾਮ ਤੋਂ ਬਿਨਾਂ ਬੀਆ ਹੁੰਦਾ ਹੋਰ ਕੁਝ ਮੰਗਦਾ ਹੀ ਨਹੀਂ, ਭਾਵ ਨਾਮ ਤੋਂ ਬਿਨਾਂ ਹੋਰ ਸਭ ਕੁਝ ਮੰਗੀ ਜਾਂਦਾ, ਨਾਮ ਨੂੰ ਨਹੀਂ ਮੰਗਦਾ। ਸੋ ਜਿਸ ਕਰਕੇ ਕਿਸੇ ਨੂੰ ਕੁਸਲ ਹੁੰਦਾ ਸੁੱਖ ਪ੍ਰਾਪਤ ਨਹੀਂ ਥੀਆ ਹੋਇਆ। ਮੰਗਨ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਤੇ ਪਰ ਹੈ ਪਰਾਗ। ਕਹਿੰਦੇ ਭਾਈ ਅਵਲ ਤਾਂ ਤੂੰ ਮੰਗੀ ਨਾ, ਰਹਿਣ ਦੇ ਮੰਗਣ ਨੂੰ, ਮੰਗੀ ਹੋਈ ਤੰਗ ਕਰਦੀ। ਸੋ ਜਿਵੇਂ ਬਾਬਾ ਸੁੱਚਾ ਸਿੰਘ ਜੀ ਮਸਤੂਆਣੇ ਵਾਲੇ ਹੋਏ ਨੇ, 138 ਸਾਲ ਦੀ ਉਮਰ ਵਿੱਚ ਸਰੀਰ ਛੱਡਿਆ ਉਹਨਾਂ ਨੇ, ਬਾਬਾ ਅਤਰ ਸਿੰਘ ਮਸਤੂਆਣੇ ਵਾਲਾ ਨਾਲ ਰਹੇ। ਕਹਿੰਦੇ ਮੈਂ ਇੱਕ ਵਾਰੀ ਮਹਾਂਪੁਰਖਾਂ ਨਾਲ ਮਹਾਰਾਜਾ ਭੁਪਿੰਦਰ ਸਿੰਘ ਕੋਲ ਜਾਣਾ ਸੀ ਪਟਿਆਲੇ। ਉੱਥੇ ਗਏ ਤਾਂ ਦੋ ਚਾਰ ਸਿੰਘ ਨਾਲ ਸੀ ਮਹਾਂਪੁਰਖਾਂ ਦੇ, ਅਤੇ ਰਾਜਾ ਭੁਪਿੰਦਰ ਸਿੰਘ ਹੋਣੀ ਮਹਾਂਪੁਰਖਾਂ ਨੂੰ ਗੱਡੀ 'ਚ ਬਿਠਾ ਕੇ, ਉਦੋਂ ਗੱਡੀਆਂ ਉਹੀਆਂ ਹੀ ਹੁੰਦੀਆਂ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਪੁਰਾਣੀਆਂ, ਹੁਣ ਵੀ ਪਈਆਂ ਕਿਲੇ ਵਿੱਚ, ਉੱਥੇ ਬਿਠਾ ਕੇ ਜਦੋਂ ਗੇਟ ਤੱਕ ਪਹੁੰਚੇ ਮਹਾਂਪੁਰਖਾਂ ਦੇ, ਰਾਜਾ ਗੱਡੀ ਵਾਪਸ ਮੋੜ, ਕੰਮ ਹੈ ਕੋਈ। ਜਦੋਂ ਗੱਡੀ ਵਾਪਸ ਮੁੜ ਕੇ ਲਿਆਉਂਦੀ, ਬਾਬਾ ਸੁੱਚਾ ਸਿੰਘ ਕਹਿੰਦੇ ਮੈਂ ਉਦੋਂ ਛੋਟਾ ਜਿਹਾ ਸੀ, ਮੈਨੂੰ ਬੁਲਾ ਕੇ ਕਹਿੰਦੇ ਉਰੇ ਆ ਚੰਗੀ ਆ ਇੱਧਰ ਆ। ਆ ਚਲੋ ਹੁਣ ਹੀ ਉਮਰ 17-18 ਸਾਲ ਦੀ, 20 ਸਾਲ ਦੀ, ਪਰ ਇਹ ਕਹਿੰਦੇ ਮੈਨੂੰ ਬਾਗ ਚਲ ਜਾ ਕੇ ਕਹਿੰਦੇ ਇਹ ਮੰਗੀ ਦੀ ਨਹੀਂ, ਤੰਗ ਕਰਦੀ ਬਾਅਦ 'ਚ। ਕਹਿੰਦੇ ਜੇ ਤੇਰਾ ਫੁਰਨਾ ਇਹੀ ਸੀ ਵੀ ਮੈਂ ਕਾਰਾਂ 'ਚ ਹੀ ਬਹਿਣਾ, ਫਿਰ ਤੂੰ ਘਰੇ ਹੀ ਰਹਿੰਦਾ, ਫੁਰਨਾ ਕਿਉਂ ਕਰਦਾ ਵੀ ਮੈਂ ਵੀ ਮੈਨੂੰ ਕਾਰ 'ਚ ਨਹੀਂ ਲੈ ਕੇ ਗਏ। ਇਹ ਚੀਜ਼ਾਂ ਨਹੀਂ ਮੰਗੀਆਂ। ਜਦੋਂ ਸਾਧੂ ਹੀ ਬਣ ਗਿਆ ਫਿਰ ਨਾਮਦਾਨ ਮੰਗ, ਸਿੱਖੀ ਮੰਗ, ਸਾਧੂ ਬਣ ਕੇ ਨਹੀਂ ਗੱਡੀਆਂ ਮੰਗੀਆਂ ਹੁੰਦੀਆਂ। ਸੁੱਤੇ ਸਿੱਧ ਆ ਗਈ ਬੈਠ ਗਈ ਬਸ, ਸੁਭਾਵਿਕ ਜਦੋਂ ਦਊਗਾ ਰੱਬ ਬਹਿ ਜਾਂਗੇ। ਰੱਬ ਤੋਂ ਕਾਹਨੂੰ ਮੰਗਣੀ ਹੈ ਕੋਈ ਚੀਜ਼, ਨਾਮਦਾਨ ਹੀ ਮੰਗੋ, ਇਹਨੇ ਤਾਂ ਆਪਾਂ ਨੂੰ ਤੰਗ ਹੀ ਕਰਨਾ। ਫਿਰ ਕਹਿੰਦੇ ਅੱਗੇ ਤੋਂ ਨਾ ਮੰਗੀ, ਅੱਜ ਤਾਂ ਤੈਨੂੰ ਛੱਡ ਦਿੰਦੇ ਹਾਂ। ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਬਹੁਤ ਸਮਾਂ ਹੰਸਾਲੀ ਵਾਲੇ ਮਹਾਂਪੁਰਸ਼ਾਂ ਕੋਲ ਆਉਂਦੇ ਰਹੇ, ਚੰਡੀਗੜ੍ਹ ਰਹਿੰਦੇ ਹੁੰਦੇ ਸੀ ਜ਼ਿਆਦਾ। ਸੋ ਉਹਨਾਂ ਨੇ ਫਿਰ ਇਹੀਆਂ ਬਹੁਤ ਚੀਜ਼ਾਂ ਦੱਸਣੀਆਂ ਸਾਨੂੰ। ਇੰਨੀ ਲੰਬੀ ਉਮਰ ਬਹੁਤ ਘੱਟ ਹੁੰਦੀ ਕਿਸੇ ਦੀ, 138-140 ਸਾਲ ਤੱਕ ਉਮਰ ਘੱਟ ਹੀ ਜਾਂਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਮੰਗ ਹੈ ਤੋ ਮੰਗ ਹੈ ਬੀ ਆ, ਜਾ ਤੇ ਕੁਸਲ ਨਾ ਕਾਹੂ ਥੀ ਆ। ਇਹਦੇ ਨਾਲ ਕਦੇ ਸੁੱਖ ਤਾਂ ਆਉਣਾ ਹੀ ਨਹੀਂ, ਫਿਰ ਮੰਗਣੀ ਕਾਹਦੇ ਲਈ? ਇਹ ਦੇਖਣ ਨੂੰ ਸੁੱਖ ਰੂਪ ਹੈ, ਅੰਦਰੋਂ ਦੁੱਖ ਰੂਪ ਹੈ। ਜਿਵੇਂ ਜ਼ਹਿਰ ਹੁੰਦੀ ਮਿੱਠੀ, ਅੰਦਰੋਂ ਤਾਂ ਬੰਦੇ ਨੂੰ ਮਾਰ ਹੀ ਦਿੰਦੀ, ਜਦੋਂ ਮੰਗੀ ਤਦੋਂ ਹੀ ਖਰਾਬ ਕਰੇਗੀ ਆਮ ਇਨਸਾਨ ਨੂੰ। ਭਗਤਾਂ ਦੀ ਦਾਸੀ, ਮੰਗਨ ਮਾਂਗ ਦਾ ਇੱਕ ਹੈ ਮਾਂਗ ਨਾਨਕ ਜਾਤੇ ਪਰ ਹੈ ਪਰਾਗ। ਸੋ ਮਹਾਂਪੁਰਖ ਜਦੋਂ ਪੰਜ ਗ੍ਰੰਥੀ ਦਾ ਪਾਠ ਸੁਣਦੇ ਹੁੰਦੇ ਸਾਤੋਂ, ਉਦੋਂ ਇਹ ਪੰਗਤੀ 'ਤੇ ਆ ਕੇ ਬੜੇ ਕਹਿਣਾ, ਆਹ ਯਾਦ ਰੱਖੀ। ਜਦੋਂ ਵੀ ਕਹਿਣਾ ਆਹ ਪੰਗਤੀ ਹਮੇਸ਼ਾ ਯਾਦ ਰੱਖਿਆ ਕਰੋ, ਮੰਗਨ ਮਾਂਗ ਤਾਂ ਇੱਕ ਹੈ ਮਾਂਗ ਨਾਨਕ ਜਾਤੇ ਪਰ ਹੈ ਪਰਾਗ। ਸੋ ਇੱਕ ਪਰਮੇਸ਼ੁਰ ਪਾਸੋਂ ਮੰਗ, ਜੇ ਮੰਗਣ ਦਾ ਸੁਭਾਅ ਹੁਣ ਪਿਆਈਏ ਤਾਂ ਉਹ ਤੋਂ ਮੰਗ ਲੈ, ਹਮ ਭੀਖਤ ਭੇਖਾਦੀ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸੋ ਇਸ ਕਰਕੇ ਅਸੀਂ ਤਾਂ ਤੇਰੇ ਭਿਖਾਰੀ ਹਾਂ, ਦਰ ਦੇ ਤੇਰੇ ਪਾਸੋਂ ਨਾਮਦਾਨ ਮੰਗ ਰਹੇ। ਮੈਂ ਕਿਆ ਮੰਗ, ਇਸ ਤੇਰੇ ਨਾਲ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਇਹ ਕਹਿੰਦੇ ਜੇ ਕੋਈ ਤੂੰ ਮੰਗ ਮੰਗਣੀ ਵੀ ਤਾਂ ਗੁਰਾਂ ਪਾਸੋਂ ਮੰਗ ਮੰਗਣਾ ਕਰ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਜਿਸ ਕਰਕੇ ਤੂੰ, ਸੋ ਜਿੰਨੇ ਵੀ ਤੀਰਥ ਨੇ ਇਹਨਾਂ ਤੋਂ ਪਰੇ ਹੋ ਜਾਵੇਗਾ। ਭਾਵ ਪ੍ਰਾਗ ਅੱਖਰ ਲਿਖਣ ਕਰਕੇ ਉਹਨਾਂ ਨੇ ਐਸਾ ਵੀ ਹੈ ਵਿਚਾਰ ਕਿ ਪ੍ਰਯਾਗਰਾਜ ਆ ਕੇ ਤੀਰਥਾਂ ਤੋਂ ਪਰੇ ਹੋ ਜਾਏਗਾ, ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੋ ਜਾਏਗਾ, ਸੰਸਾਰ ਤੋਂ ਪ੍ਰਾਗ ਹੁੰਦਾ ਪਾਰ ਹੋ ਜਾਏਗਾ, ਪਰਮ ਗਤੀ ਨੂੰ ਪ੍ਰਾਪਤ ਕਰ ਲਵੇਗਾ। ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ। ਜਿਨ੍ਹਾਂ ਨੇ ਪੂਰੇ ਗੁਣਾਂ ਦਾ ਮੰਤਰ ਮਨ ਵਿੱਚ ਧਾਰਿਆ, ਉਹ ਪੂਰੀ ਮਤ ਵਾਲੇ ਸਾਰਿਆਂ ਚੋਂ ਮੁਖੀ ਨੇ। ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ, ਜਿਨ੍ਹਾਂ ਨੇ ਪੂਰੇ ਗੁਰਾਂ ਦਾ ਮੰਤਰ ਜਿਹੜਾ ਲੈ ਕੇ, ਜਦੋਂ ਪੰਜਾਂ ਪਿਆਰਿਆਂ ਨੇ ਦਾਤ ਦਿੱਤੀ ਗੁਰਮੰਤਰ ਦੀ, ਗੁਰ ਪੂਰੇ ਮਨ ਮੰਤ, ਫਿਰ ਉਹ ਮੰਤਰ ਨੂੰ ਮਨ 'ਚ ਧਾਰ ਕੇ ਨਾ, ਫਿਰ ਪੂਰੀ ਮਤ ਵਾਲੇ ਹੋ ਗਏ, ਉਹ ਪ੍ਰਧਾਨ ਬਣ ਗਏ, ਮੁਖੀ ਬਣ ਗਏ ਦੁਨੀਆਂ 'ਚ। ਪੰਚ ਪ੍ਰਵਾਨ ਪੰਚ ਪ੍ਰਧਾਨ ਜੇ ਜਾਣਦੇ ਹੋ, ਪ੍ਰਭ ਆਪਣਾ ਨਾਨਕ ਤੇ ਭਗਵੰਤ। ਹੁਣ ਮਹਾਰਾਜ ਕਥਨ ਕਰਦੇ ਨੇ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਪਰਮਾਤਮਾ ਜਾਣਿਆ, ਉਹ ਭਗਵੰਤ ਦਾ ਸਰੂਪ ਹੋ ਗਏ ਨੇ, ਭਾਗਾਂ ਵਾਲੇ ਹੋ ਗਏ ਨੇ। ਪੌੜੀ ਮੰਮਾ ਜਾਹੂ ਮਰਮ ਪਛਾਨਾ, ਭੇਟਤ ਸਾਧ ਸੰਗ ਪਤੀਆਨਾ। ਮੰਮੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਜਿਹਨੇ ਵਾਹਿਗੁਰੂ ਦਾ ਮਰਮ ਹੁੰਦਾ ਭੇਦ ਪਛਾਣਿਆ, ਸਾਧ ਸੰਗਤ ਨਾਲ ਮਿਲਣ ਕਰਕੇ ਉਹਦਾ ਮਨ ਪਤੀਆਨਾ ਭਰੋਸੇ ਵਾਲਾ ਹੋ ਗਿਆ, ਭਰੋਸਾ ਆ ਗਿਆ ਉਹਦੇ ਮਨ ਦੇ ਅੰਦਰ, ਜਿਨ੍ਹਾਂ ਨੇ ਭੇਦ ਪਛਾਣ ਲਿਆ ਵਾਹਿਗੁਰੂ ਦਾ, ਵਾਹਿਗੁਰੂ ਸਾਡੇ ਅੰਦਰ ਹੀ ਹੈ, ਫਿਰ ਅੰਦਰ ਨੂੰ ਹੀ ਚਲਿਆ ਗਿਆ, ਬਾਹਰ ਨੂੰ ਨਹੀਂ ਜਾਂਦਾ। ਜਦੋਂ ਤੱਕ ਬਾਹਰ ਹੈ ਉਦੋਂ ਤੱਕ ਗਿਆਨ ਨਹੀਂ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਦੁੱਖ ਸੁੱਖ ਵਾਕ ਹੈ ਸਮਤ ਵਿਚਾਰਾ, ਨਰਕ ਸੁਰਗ ਰਹਿਤ ਅਵਤਾਰਾ। ਉਹਨੇ ਦੁੱਖ ਅਤੇ ਸੁੱਖ ਦੇ ਤਾਂ ਹੀ ਕਹਿੰਦੇ ਨਾ ਇੱਕ ਬਰਾਬਰੀ ਜਾਣਿਆ, ਦੁੱਖ ਅਤੇ ਸੁੱਖ ਨੂੰ ਇੰਨਾ ਵੱਡਾ ਨਹੀਂ ਮੰਨਦਾ, ਕਿਉਂਕਿ ਇਹ ਵੀ ਇੱਕ ਮਾਇਆ ਦੀ ਕਲਾ ਹੈ, ਦੁੱਖ ਦੇ ਦੇਣਾ ਕਦੇ ਸੁੱਖ ਦੇ ਦੇਣਾ। ਦੁੱਖ ਵਿੱਚ ਨਹੀਂ ਨਾਮ ਜਪਿਆ, ਬਾਹਲਾ ਦੁੱਖ ਆ ਗਿਆ ਛੱਡਤਾ ਨਾਮ, ਬਹੁਤਾ ਸੁੱਖ ਆ ਗਿਆ ਤਾਂ ਵੀ ਨਾਮ ਜਪਣਾ ਛੱਡ ਦਿੱਤਾ। ਸੋ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਵਾਕ ਹੈ ਸਮਤ ਵਿਚਾਰਾ, ਉਹ ਸਮਦ੍ਰਿਸ਼ਟੀ ਵਿੱਚ ਹੀ ਰੱਖਦੇ ਦੁੱਖ ਅਤੇ ਸੁੱਖ ਨੂੰ। ਦੁੱਖ ਅਤੇ ਸੁੱਖ ਦਾ ਮਤਲਬ ਨਹੀਂ ਉਹਨਾਂ ਆਪਣਾ, ਇਹ ਨਹੀਂ ਕਿ ਦੁੱਖ ਆ ਗਿਆ ਹੁਣ ਉਹਨਾਂ ਨੇ ਸਿਮਰਨ ਬੰਦਗੀ ਛੱਡ ਦਿੱਤੀ, ਨਿਤਨੇਮ ਛੱਡ ਦਿੱਤਾ, ਬਹੁਤਾ ਸੁੱਖ ਆਉਣ 'ਤੇ ਵੀ ਉਹ ਛੱਡਦੇ ਨਹੀਂ, ਇੱਕੋ ਹੀ ਬਿਰਤੀ ਰੱਖਦੇ ਨੇ। ਇਸੇ ਲਈ ਉਹ ਨਰਕ ਅਤੇ ਸਵਰਗ ਵਿੱਚੋਂ ਜਿਹੜੇ ਸੀ ਉਤਰਨ ਤੋਂ ਰਹਿਤ ਹੋ ਗਿਆ, ਉੱਥੇ ਨਹੀਂ ਜਾ ਕੇ ਉਤਰੇ ਹੁਣ। ਤਾਹੂ ਸੰਗ ਤਾਹੂ ਨਿਰਲੇਪਾ, ਪੂਰਨ ਘੱਟ ਘੱਟ ਪੁਰਖ ਵਿਸੇਖਾ। ਉਹ ਤਨ ਕਰਕੇ ਤਾਂ ਉਸ ਮਾਇਆ ਦੇ ਨਾਲ ਰਹਿੰਦੇ ਨੇ, ਤਾਹੂ ਸੰਗ ਇਸ ਮਾਇਆ ਦੇ ਨਾਲ ਸੰਗਤ ਕਰਦੇ ਨੇ, ਦਿਖਦੇ ਨੇ ਦੀਸਾ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਧਿਆਨ ਕਰਦੇ, ਲੋਗਨ ਸੋ ਮੇਰਾ ਠਾਠਾ ਬਾਗਾ ਕਰਦੇ ਨੇ, ਪਰ ਮਨ ਕਰਕੇ ਉਸ ਮਾਇਆ ਤੋਂ ਅਸੰਗ ਰਹਿੰਦੇ, ਨਿਰਲੇਪ ਰਹਿੰਦੇ ਨੇ। ਇਹ ਗੁਰਮੁਖਾਂ ਦੇ ਲੱਛਣ ਹੁੰਦੇ ਨੇ, ਬਾਹਰੋਂ ਵਰਤਦੇ ਮਾਇਆ ਵਿੱਚ, ਅੰਦਰੋਂ ਰਹਿੰਦੇ ਨਿਰਲੇਪ। ਉਹਨਾਂ ਨੇ ਵਿਸ਼ੇਸ਼ ਕਰਕੇ ਪੂਰਨ ਪੁਰਖ ਪਰਮਾਤਮਾ ਨੂੰ ਘੱਟ ਘੱਟ ਵਿੱਚ ਜਾਣਿਆ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਤਾਹੂ ਨਿਰਲੇਪਾ ਹੁੰਦਾ ਉਸ ਮਾਇਆ ਤੋਂ ਨਿਰਲੇਪ ਹੋ ਕੇ, ਘਟਾਂ ਘਟਾਂ ਵਿੱਚ ਜੋ ਪੂਰਨ ਪੁਰਖ ਪਰਮਾਤਮਾ ਹੈ, ਉਹ ਫਿਰ ਵਿਸ਼ੇਸ਼ ਕਰਕੇ ਉਸ ਨੂੰ ਆਪਣੇ ਨਾਲ ਨਿਸ਼ਚਾ ਕਰ ਲੈਂਦੇ ਨੇ ਕਿ ਪਰਮਾਤਮਾ ਮੇਰੇ ਅੰਦਰ, ਕਿਉਂਕਿ ਸਰੀਰ ਮਾਇਆ ਹੈ ਅਤੇ ਅੰਦਰਲਾ ਹਿੱਸਾ ਆਪਣਾ ਪਰਮਾਤਮਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ, ਵਾਹ ਰਸ ਮੈਂ ਵਾਹੂ ਸੁਖ ਪਾਇਆ, ਨਾਨਕ ਲਿਪਤ ਨਹੀਂ ਤੇ ਮਾਇਆ। ਉਹ ਆਤਮਾ ਰਸ ਦੇ ਵਿੱਚ ਉਸ ਗੁਰਮੁਖ ਨੇ ਸੁੱਖ ਪਾਇਆ। ਸਤਿਗੁਰੂ ਕਥਨ ਕਰਦੇ ਨੇ ਕਿ ਉਹਨੂੰ ਮਾਇਆ ਲਪਾਏ ਮਾਨ ਨਹੀਂ ਹੁੰਦੀ, ਉਹ ਮਾਇਆ ਦੇ ਵਿੱਚ ਖੱਚਤ ਨਹੀਂ ਹੁੰਦੇ, ਨਿਰਲੇਪ ਰਹਿੰਦੇ ਨੇ। ਆ ਗਈ ਚਲੀ ਗਈ, ਇਹੋ ਜਿਹਾ ਮਹਾਰਾਜ ਨੇ ਦਿਖਾਇਆ ਸ੍ਰੀ ਆਨੰਦਪੁਰ ਸਾਹਿਬ। ਕਲਗੀਧਰ ਪਿਤਾ ਜੀ ਨੇ ਕਿਹਾ, ਲਿਆਓ ਸਾਰਾ ਸਮਾਨ ਕੱਢ ਕੇ, ਜਿੰਨਾ ਖਜ਼ਾਨੇ 'ਚ ਕੱਪੜਾ ਪਿਆ ਵਧੀਆ ਕੀਮਤੀ ਰਖਾਇਆ ਹੋਇਆ ਲਿਆਓ। ਢੇਰ ਲੱਗ ਗਏ ਕੱਪੜਿਆਂ ਦੇ, ਬੜੇ ਸਾਰੇ ਖੁਸ਼ ਨੇ ਵੀ ਆਹ ਮੈਨੂੰ ਦੇਣਗੇ ਅੱਜ ਕੱਪੜਾ ਆਹ ਮੈਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦੇ 'ਤੇ ਤੇਲ ਪਾਓ। ਤੇਲ ਪਾ ਕੇ ਨੇ ਅੱਗ ਲਾ ਦਿਓ ਇਹਨੂੰ ਸਾਰੇ ਨੂੰ। ਉਹ ਸਾਰਾ ਹੀ ਸਾੜਤਾ, ਬੇਕੀਮਤੀ ਸਭ ਕੁਛ ਸਾੜ ਦਿੱਤਾ। ਕਹਿੰਦੇ ਲਿਆਓ ਖਜ਼ਾਨੇ 'ਚੋਂ ਕੱਢ ਕੇ ਜਿੰਨੇ ਚਾਂਦੀ ਸੋਨਾ ਪਿਆ ਸਭ ਚੱਕ ਲਿਆਓ। ਬੜੇ ਬੜੇ ਟੋਕਰੇ ਭਰ ਭਰ ਕੇ ਉਹ ਪਰੇ ਜਾ ਕੇ ਸਤਲੁਜ ਦੇ ਬਿਲਕੁਲ ਕਿਨਾਰੇ 'ਤੇ 12 ਫੁੱਟ ਡੂੰਘਾ, 12 ਫੁੱਟ ਚੌੜਾ, ਚਾਰੇ ਪਾਸੇ ਨੂੰ ਟੋਆ ਪੱਟ ਕੇ ਉਹ ਸਾਰਾ ਸੋਨਾ ਦੱਬਤਾ ਖਜ਼ਾਨੇ ਦਾ। 2-3 ਥਾਂ ਦੱਬਿਆ, ਜਿੰਨੇ ਸ਼ਸਤਰ ਪਏ ਸੀ ਉਹ ਵੀ ਦੱਬਤੇ ਸਾਰੇ। ਕਹਿ ਦਿੱਤਾ ਵੀ ਲੁਕੋਇਓ ਨਾ। ਇੱਕ ਸਿੱਖ ਨੇ ਇੱਕ ਚੀਜ਼ ਹੁੰਦੀ ਆਰੇ ਜੇ ਵਾਂਗੂ ਮੁੱਠਾ ਲੱਗਿਆ ਹੁੰਦਾ ਜੰਗ 'ਚ ਜਾਂਦੀ, ਉਹ ਲੱਕ ਨਾਲ ਲਪੇਟ ਕੇ ਚੁੱਪ ਕਰਕੇ ਲੁਕੋ ਲਿਆ, ਕਢਾ ਲਿਆ ਮਹਾਰਾਜ ਨੇ। ਫਿਰ ਕਹਿੰਦੇ ਹਟਦੇ ਨਹੀਂ ਤੁਸੀਂ ਜਦ ਤੁਹਾਨੂੰ ਕਿਹਾ ਲੁਕਾਉਣਾ ਨੇ। ਸੋ ਉਸ ਵਕਤ ਜਾ ਕੇ ਮਸੰਦਾਂ ਨੇ ਬੇਨਤੀ ਕੀਤੀ ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਪਾਸ। ਅੰਮ੍ਰਿਤ ਛਕਣ ਤੋਂ ਬਾਅਦ ਨਾਮ ਬਦਲਿਆ ਉਹਨਾਂ ਦਾ। ਉਸ ਵਕਤ ਮਾਤਾ ਜੀ ਨੂੰ ਕਹਿਣ ਲੱਗੇ ਤਾਂ ਸਾਰਾ ਸੋਨਾ ਦੱਬ ਦਿੱਤਾ, ਆਹ ਕਰ ਦਿੱਤਾ ਉਹ ਕਰ, ਰੌਲਾ ਪੈ ਗਿਆ ਇਹ ਨਾਲ ਸਿੱਖਾਂ ਨੂੰ ਵੰਡ ਦਿੰਦੇ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਨਿਰਲੇਪਤਾ ਦਿਖਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਤੁਸੀਂ ਮੈਨੂੰ 1 ਚਮਚਾ ਜ਼ਹਿਰ ਦਾ ਦੇ ਦਿਓ। ਮਾਤਾ ਜੀ ਕਹਿਣ ਲੱਗੇ, ਨਾ ਨਾ ਪੁੱਤ, ਐਂ ਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਮੈਂ ਤੈਨੂੰ ਜ਼ਹਿਰ ਕਿਉਂ ਦੇ ਦਿੱਤਾ, ਤੂੰ ਮੇਰਾ ਪੁੱਤ ਹੈ। ਇੰਨਾ ਸਭ ਕੁਛ ਬਹੁਤ ਕੁਛ ਕਿਹਾ ਮਾਤਾ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜਦ ਤੱਕ ਆਪ ਦਾ ਤੂੰ ਪੁੱਤ ਸਮਝਦੀ, ਹੁਣ ਮੈਨੂੰ ਜ਼ਹਿਰ ਨਹੀਂ ਦਿੰਦੀ, ਖਾਲਸਾ ਮੇਰਾ ਪੁੱਤ ਹੈ, ਮੈਂ ਇਹਨੂੰ ਜ਼ਹਿਰ ਕਿਵੇਂ ਦੇ ਸਕਦਾ। ਇਹ ਜਿਹੜੀ ਚੜ੍ਹਤ ਦੀਆਂ ਚੀਜ਼ਾਂ ਸਾਰੀਆਂ ਜ਼ਹਿਰ ਹੁੰਦੀਆਂ, ਇਹ ਜਿਹੜਾ ਕੱਪੜਾ ਚੜ੍ਹਿਆ ਹੋਇਆ ਸੀ, ਇਹ ਜਿਹੜੀ ਮਾਇਆ ਸੀ, ਇਹ ਮੈਂ ਖਾਲਸੇ ਨੂੰ ਖਵਾ ਕੇ ਮਾਰਨਾ ਨਹੀਂ ਚਾਹੁੰਦਾ, ਇਸ ਕਰਕੇ ਦੱਬ ਦਿੱਤੀਆਂ, ਇਹ ਕਿਸੇ ਸਮੇਂ ਕੰਮ ਆ ਜਾਣਗੀਆਂ। ਕੋਈ ਸਮਾਂ ਆਵੇਗਾ, ਮੇਰਾ ਇੱਕ ਸਿੱਖ ਆਵੇਗਾ, ਜਦੋਂ ਇਹ ਸਾਰਾ ਖਜ਼ਾਨਾ ਮੈਂ ਉਹਨੂੰ ਦੇ ਦਿਆਂਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰਲੇਪ ਰਹੇ, ਗੁਰੂ ਕੇ ਪਿਆਰੇ ਨਿਰਲੇਪ ਰਹੇ, ਬਾਬਾ ਗੁਰਬਖਸ਼ ਸਿੰਘ ਵਰਗੇ ਨਿਰਲੇਪ ਰਹੇ, ਰਾਮ ਕੁਆਇਰ ਜੀ। ਸਲੋਕ ਯਾਰ ਮੀਤ ਸੁਨ ਸਜ ਨਹੁ, ਬਿਨ ਹਰ ਛੂਟਨ ਨਾਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਯਾਰੋ ਮਿੱਤਰੋ ਸੱਜਣੋ ਸੁਣੋ, ਹਰੀ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਇਹ ਮਿੱਤਰ ਸੱਜਣੋ ਸੁਣੋ, ਅਸਲੀ ਜੋ ਯਾਰ ਹੈ ਸਾਡਾ ਪਰਮੇਸ਼ਰ, ਸੁਣ ਯਾਰ ਹਮਾਰੇ, ਸੱਜਣ ਇੱਕ ਕਰੋ ਬੇਨੰਤੀ ਆ। ਉਹ ਜੋ ਯਾਰ ਹੈ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ, ਉਹ ਜੋ ਯਾਰ ਪਰਮੇਸ਼ਰ ਸਾਡਾ, ਉਹਦੇ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਇਸ ਕਰਕੇ ਭਾਈ ਸੁਣ ਧਿਆਨ ਦੇ ਨਾਲ, ਯਾਰ ਹੋ ਇਸ ਲੋਕ ਦਾ, ਮੀਤ ਪਰਲੋਕ ਦਾ, ਸੱਜਣ ਅੰਤ ਦੇ ਸਮੇਂ ਦਾ, ਸਹਾਇਤਾ ਕਰਨ ਵਾਲਾ ਜੋ ਪਰਮਾਤਮਾ, ਉਸ ਹਰੀ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਣਾ। ਨਾਨਕ ਤੇਹੇ ਬੰਧਨ ਕੱਟੇ, ਗੁਰ ਕੀ ਚਰਨੀ ਪਾਇ। ਹੁਣ ਸਤਿਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਉਹਦੇ ਬੰਧਨ ਕੱਟੇ ਜਾਂਦੇ ਨੇ ਜੇ ਗੁਰਾਂ ਦੀ ਚਰਨੀ ਪੈ ਜਾਂਦੇ ਨੇ, ਜੋ ਚਰਨੀ ਪੈ ਕੇ ਫਿਰ ਬੇਨਤੀਆਂ ਵੀ ਕਰਨ। ਮਹਾਰਾਜ ਜੀ ਬੰਧਨ ਕੱਟ ਦਿਓ ਸਾਡੇ, ਬੰਧਨ ਕਟਾਉਣ ਵਿੱਚ ਜ਼ਿਆਦਾ ਫਾਇਦਾ, ਮਾਇਆ ਮੰਗਣ ਵਿੱਚ ਇੰਨਾ ਨਹੀਂ ਫਾਇਦਾ ਆਪਾਂ ਨੂੰ, ਪਦਾਰਥ ਮੰਗਣ ਵਿੱਚ ਨਹੀਂ ਫਾਇਦਾ। ਉਹ ਤਾਂ ਮੰਗੀ ਜਾਓ, ਅੱਜ ਮੰਗੋ ਕੱਲ੍ਹ, 100 ਸਾਲ ਜ਼ਿੰਦਗੀ 100 ਸਾਲ ਮੰਗਦੇ ਰਹਾਂਗੇ, 1000 ਸਾਲ ਜ਼ਿੰਦਗੀ 1000 ਸਾਲ ਮੰਗਦੇ ਰਹਾਂਗੇ, ਦਿੰਦਾ ਦੇ ਲੈਂਦੇ ਥੱਕ ਪਾ, ਜੁਗਾਂ ਜੁਗੰਤਰ ਖਾਹੀ ਕਾਹਿਕ, ਤੇ 1 ਦਿਨ ਦੀ ਗੱਲ ਹੈ। ਮੰਗੀ ਜਾਓ ਮੰਗੀ ਜਾਓ, ਜਿੰਨਾ ਮੰਗਿਆ ਓਨਾ ਹੀ ਬੰਧਨ ਹੈ। ਗੁਰਸਿੱਖ ਕਹਿੰਦਾ, ਮਹਾਰਾਜ ਮੇਰੇ ਬੰਧਨ ਕੱਢ ਦਿਓ, ਮਹਾਰਾਜ ਮੈਨੂੰ ਬੰਧਨਾਂ 'ਚੋਂ ਬਾਹਰ ਕੱਢੋ। ਇਹ ਤਾਂ ਬਹੁਤ ਚੱਕਰ ਭੈੜਾ, ਪਵੜੀ ਵਾਹਵੇ ਨਾਲ ਲਿਖਿਆ, ਪੌੜੀ ਨਹੀਂ ਬੋਲਣਾ ਇੱਥੇ, ਪਵੜੀ ਲਿਖਿਆ। ਯਈਆ ਯਤਨ ਕਰਤ ਬਹੁ ਵਿਧੀਆ, ਏਕ ਨਾਮ ਬਿਨ ਕਹਿ ਲਓ ਸਿੱਧੀਆ। ਹੁਣ ਯਈ ਅੱਖਰ ਦੁਆਰਾ ਕਥਨ ਕਰਦੇ, ਜੀਵ ਤੂੰ ਭਾਵੇਂ ਬਹੁਤ ਤਰ੍ਹਾਂ ਦੇ ਯਤਨ ਕਰਦਾ, ਪਰ ਇਹ ਦੱਸ, ਇੱਕ ਨਾਮ ਤੋਂ ਬਿਨਾਂ ਕਲਿਆਣ ਕਿੱਥੋਂ ਪ੍ਰਾਪਤ ਹੋਵੇਗੀ, ਕਿੱਥੋਂ ਤੇਰਾ ਕਾਰਜ ਸਿੱਧ ਹੋ ਜਾਵੇਗਾ। ਯਾਹੂ ਯਤਨ ਕਰ ਹੋਤ ਛੁਟਾਰਾ, ਵਾਹੂ ਯਤਨ ਸਾਧ ਸੰਗਾਰਾ। ਜਿਸ ਯਤਨ ਕਰਕੇ ਤੇਰਾ ਛੁਟਕਾਰਾ ਹੋਣਾ, ਉਹ ਯਤਨ ਸੰਤਾਂ ਦੇ ਸੰਗ ਵਿੱਚੋਂ ਪ੍ਰਾਪਤ ਹੋਣਾ, ਗੁਰਮੁਖਾਂ ਦੇ ਕੋਲ ਬਹਿ ਕੇ ਪ੍ਰਾਪਤ ਹੋਣਾ, ਉਹਨਾਂ ਦੇ ਨਾਲ ਬਹਿਣਾ ਪੈਣਾ। ਸੋ ਜਿਵੇਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਸ਼ ਰਾਮਪੁਰ ਖੇੜੇ ਵਾਲੇ, ਉਹ ਸੀ ਅਸਲ ਖਾਲਸਾ। ਖਾਲਸੇ ਵਾਲੀਆਂ ਗੱਲਾਂ, ਖਾਲਸੇ ਵਾਲੀਆਂ ਰੀਤੀਆਂ ਉਹਨਾਂ ਨੇ ਹਮੇਸ਼ਾ ਸਿਮਰਨ ਬੰਦਗੀ ਕਰਾਉਂਦੇ ਹੀ ਰਹਿਣਾ। ਬਸ 2 ਵਜੇ ਉੱਠ ਜਾਣਾ, ਪਾਠ ਕਰਨਾ, ਇਸ਼ਨਾਨ ਕਰਿਆ ਉਹ ਭਾਈ, ਫਿਰ ਨਿਤਨੇਮ ਕਰਾਉਣਾ ਆਪ ਬਹਿ ਕੇ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਸੰਤ ਮਹਾਤਮਾ। ਉਹ ਕਈ ਵਾਰ ਖਿੱਚ ਕੇ ਹਰੇਕ ਨੂੰ ਹੀ ਮੰਜੇ 'ਤੇ ਬਿਠਾ ਲੈਂਦੇ, ਸਰਾਣੇ ਵੱਲ ਬਿਠਾ ਲੈਣਾ ਸਾਨੂੰ। ਅਸੀਂ ਕਹਿਣਾ ਬਾਬਾ ਜੀ ਤੁਸੀਂ ਵੱਡੇ ਹੋ, ਕਹਿਣਾ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਐਂ ਨਹੀਂ ਕਰੀਦਾ ਹੁੰਦਾ, ਆਪਾਂ ਸਾਰੇ ਗੁਰੂ ਦੇ ਹੀ ਪੁੱਤ ਹੈ, ਵੱਡਾ ਛੋਟਾ ਨਹੀਂ ਹੁੰਦਾ ਕੋਈ, ਆ ਜਾ ਮੇਰੇ ਕੋਲ ਬਹਿ ਜਾ। ਸੋ ਇਸ ਤਰ੍ਹਾਂ ਉਹ ਬੜੇ ਪਿਆਰ ਨਾਲ ਬਿਠਾਉਣਾ। ਫਿਰ ਦੁਪਹਿਰੇ ਜੇ ਵਿਹਲੇ ਜੇ ਬੈਠੇ, ਚਲੋ ਆਪਾਂ ਫਿਰ 10-15 ਮਿੰਟ ਸਿਮਰਨ ਕਰ ਲਈਏ, ਫਿਰ ਸਿਮਰਨ ਕਰਾਉਣ ਲੱਗ ਜਾਣਾ। ਚਾਹ ਹੁਣ ਸੱਤੇ ਬਲਵੰਡੇ ਦੀ ਵਾਰ ਪੜ੍ਹ ਲੈਣੇ, ਸ਼ਾਮ ਨੂੰ ਸੱਤੇ ਬਲਵੰਡੇ ਦੀ ਵਾਰ ਪੜ੍ਹਦੇ ਹੁੰਦੇ ਸੀ, ਸ਼ਾਮ ਨੂੰ ਫਿਰ ਉਹਦੇ ਬਾਅਦ ਰਹਿ ਰਾਸ ਪੜ੍ਹਨੀ, ਫਿਰ ਕਹਿਣਾ ਆਰਤੀ ਵੀ ਨਾਲ ਕਰਨੀ ਚਾਹੀਦੀ ਭਾਈ, ਫਿਰ ਅਸੀਂ ਆਰਤੀ ਕਰ ਲੈਣੀ। ਗੁਰਮੁਖਾਂ ਦੇ ਨਾਲ ਬਹਿ ਕੇ ਬਹੁਤ ਕੁਛ ਸਬਕ ਮਿਲਦਾ, ਦੱਸਦੇ ਨੇ ਆਹ ਗੱਲ ਕਰ ਲਿਆ ਕਰੋ, ਆਹ ਪੜ੍ਹ ਲਿਆ ਕਰੋ, ਇਹਦਾ ਆਹ ਫਾਇਦਾ ਹੁੰਦਾ, ਇਸ ਤਰ੍ਹਾਂ ਕਰੀਦਾ ਹੁੰਦਾ। ਕਿੰਨੀਆਂ ਹੀ ਚੀਜ਼ਾਂ ਜ਼ਿੰਦਗੀ ਦੀਆਂ ਉਹਨਾਂ ਤੋਂ ਪਤਾ ਲੱਗੀਆਂ ਵੀ 1.25 ਲੱਖ ਪਾਠ ਬਾਬਾ ਜੀ ਔਖਾ ਹੈ, ਇੱਕੋ ਟਾਈਮ ਕਰਨਾ। ਕਹਿੰਦੇ ਜਦ ਮੈਂ ਕਰਦਾ ਹੁੰਦਾ ਸੀ 16 ਮਾਲਾ ਸਵੇਰੇ ਕਰ ਲੈਂਦਾ ਹੁੰਦਾ, 16 ਸ਼ਾਮ ਨੂੰ ਕਰ ਲੈਂਦਾ ਹੁੰਦਾ, ਤੂੰ ਵੀ ਐਂ ਕਰ ਲਿਆ ਕਰ। ਸੋ ਇਸ ਕਰਕੇ ਉਦੋਂ ਮੈਂ ਪੁੱਛਿਆ, ਮੈਂ ਜੀ ਗੁਰਪ੍ਰਸਾਦ ਤੱਕ ਜਿਹੜਾ ਪਾਠ ਕਰਦੇ ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੋ ਅਕਾਲ ਮੂਰਤਿ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ, ਮੈਂ ਹੈ ਤਾਂ ਸੌਖਾ ਜੀ ਇਹ, 1.25 ਲੱਖ ਕਰਨਾ ਇਹ ਸੌਖਾ, ਇਹ ਕਰ ਲਾਂ। ਕਹਿੰਦੇ ਨਾ, ਮੈਂ ਕੀਤਾ ਸੀ ਕਹਿੰਦੇ 1.25 ਲੱਖ। ਫਿਰ ਮੈਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਬਾਅਦ 'ਚ ਕਿਹਾ, ਕਹਿੰਦੇ ਹੁਣ ਤੂੰ ਅਰਦਾਸ ਕਰ ਲਈ ਤਾਂ ਨਹੀਂ ਰੋਕਿਆ, ਨਾਨਕ ਹੋਸੀ ਵੀ ਸੱਚ ਤੱਕ ਕਰਨਾ ਇਹ ਗੁਰਪ੍ਰਸਾਦ ਤੱਕ ਵੀ ਭਾਈ, ਫਿਰ ਨਾਲ ਇੱਕ ਸ਼ਬਦ ਪੜ੍ਹਨਾ। ਜਾਂ ਕਹਿੰਦੇ ਜਾਂ ਫਿਰ ਕੋਈ ਸਲੋਕ ਨਾਲ ਲਾਓ, ਧਰਮ ਅਰਥ ਅਰ ਕਾਮ ਮੋਖ ਲਾਓ, ਜਾਂ ਕੋਈ ਹੋਰ ਸਲੋਕ ਜਾਂ ਕੋਈ ਸ਼ਬਦ ਲਾਇਆ ਕਰੋ, ਕਿਉਂਕਿ ਜਦ ਤੱਕ ਕਹਿੰਦੇ ਏਕਾ ਨਹੀਂ ਲੱਗਦਾ ਗਾਹਾਂ ਸ਼ਬਦ ਨਾਲ ਜੋੜ ਕੇ, ਫਿਰ ਉੱਥੇ ਉਹ ਸੰਪੂਰਨਤਾ ਨਹੀਂ ਹੁੰਦੀ ਉਹਦੀ। ਇਸ ਕਰਕੇ ਐਸੀਆਂ ਚੀਜ਼ਾਂ ਪੁੱਛਦਿਆਂ ਹੁਣ ਸਾਨੂੰ ਪਤਾ ਸੀ ਕਿ ਉਹ ਮਹਾਰਾਜ ਨੂੰ ਪੁੱਛ ਲੈਣਗੇ। ਇਹ ਬਹੁਤ ਸਾਰੇ ਸ਼ੰਕੇ ਕਈ ਗੁਰਮੁਖਾਂ ਤੋਂ ਨਿਵਿਰਤ ਹੁੰਦੇ ਨੇ ਕੋਲ ਬੈਠ ਕੇ। ਬ੍ਰਹਮ ਗਿਆਨੀ ਦੀ ਸੰਗਤ ਹੋ ਜਾਣੀ ਬਹੁਤ ਵੱਡੀ ਗੱਲ ਹੁੰਦੀ। ਆ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਾਂ ਨੂੰ ਕਹਿੰਦੇ ਸੰਤਾਂ ਮਹਾਤਮਾ ਬ੍ਰਹਮ ਗਿਆਨੀ, ਹੁਣ ਹੈ ਨਹੀਂ ਨਾ ਬ੍ਰਹਮ ਗਿਆਨੀ, ਇਹ ਬੜਾ ਔਖਾ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਆਪਣੇ ਟਾਈਮ ਵਿੱਚ 65-66 'ਚ ਕਿਹਾ ਸੀ ਕਿਸੇ ਨੂੰ, ਕਹਿੰਦੇ ਹਾਂ ਬਾਬਾ ਠਾਕੁਰ ਸਿੰਘ ਨੂੰ ਕਿਹਾ ਸੀ, ਬਾਬਾ ਜੀ ਦੱਸਦੇ ਜੀ ਇੱਕ ਵਾਰੀ, ਕਹਿੰਦੇ ਠਾਕੁਰ ਸਿੰਘ ਇੱਕ ਵਾਰੀ ਕਾਲ ਪੈ ਜੂ ਬ੍ਰਹਮ ਗਿਆਨੀਆਂ ਦਾ, ਕੋਈ ਮਹਾਂਪੁਰਸ਼ ਨਾ ਰਹੂ ਦੁਨੀਆਂ 'ਤੇ, ਬਹੁਤ ਘੱਟ ਕਿਤੇ। ਉਹਨਾਂ ਦੇ ਨਾਲ ਜਿਹੜਾ ਬਹਿਣਾ ਉੱਠਣਾ ਤੁਰਨਾ ਫਿਰਨਾ ਬੜਾ ਹੀ ਆਨੰਦਮਈ ਹੁੰਦਾ, ਪੈਰ ਪੈਰ 'ਤੇ ਸਿੱਖਿਆ ਮਿਲਦੀ। ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪੈਰ ਪੈਰ 'ਤੇ ਸਿੱਖਿਆ ਦਿੰਦੇ ਸੀ। ਸੋ ਇਸ ਕਰਕੇ ਕਿਸੇ ਵੀ ਗੱਲ ਦੀ ਜਿਵੇਂ ਅੱਜ ਲੋਕਾਂ ਨੂੰ ਸ਼ੰਕਾ ਹੁੰਦੀਆਂ ਨੇ, ਵਿਚਾਰੇ ਕਿਹਨੂੰ ਪੁੱਛਣ ਜਾ ਕੇ, ਜੇ ਮਹਾਂਪੁਰਖ ਹੋਵੇ ਕੋਈ ਤਾਂ ਉਹਨੂੰ ਪੁੱਛ ਲੈਂਦੇ ਨੇ ਵੀ ਆਹ ਗੱਲ ਕਿਵੇਂ, ਆਹ ਗੱਲ ਕਿਵੇਂ ਹੈ। ਜਦੋਂ ਹੁਣ ਅਸੀਂ 24 ਘੰਟੇ ਹੀ ਨਾਲ ਰਹਿਣਾ, 10 ਸਾਲ ਤੱਕ ਨਾਲ ਹੀ ਰਹੇ 24 ਘੰਟੇ, ਉਦੋਂ ਬਹੁਤ ਚੀਜ਼ਾਂ ਪੁੱਛਣ ਨੂੰ ਮਿਲੀਆਂ। ਇੱਕ ਸੰਤ ਦੀ ਸੰਗਤ ਕਰੀਏ ਤਾਂ ਸਾਰਿਆਂ ਦੀ ਹੋ ਜਾਂਦੀ, ਕਿਉਂਕਿ ਉੱਥੇ ਸਾਰੇ ਆਉਂਦੇ ਸੀ ਮਿਲਣ, ਜਾਂ ਅਸੀਂ ਮਿਲਣ ਚਲੇ ਜਾਣਾ। ਫਿਰ ਇਸ ਕਰਕੇ 20-25 ਬ੍ਰਹਮ ਗਿਆਨੀਆਂ ਦੀ ਸੰਗਤ ਹੋਈ ਹੋਈ ਆ, ਉਹਨਾਂ ਦੇ ਨਾਲ ਰਹਿਣ ਕਰਕੇ ਉੱਥੇ ਹਰੇਕ ਹੀ ਆ ਜਾਂਦਾ ਜਾਂ ਅਸੀਂ ਚਲੇ ਜਾਂਦੇ ਸੀ। ਹੁਣ ਤਾਂ ਉਹ ਹੈ ਹੀ ਨਹੀਂ ਗੇ, ਕਿੰਨਿਆਂ ਦੇ ਨਾਮ ਗਿਣੀਏ। ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਮਹਾਂਪੁਰਖ, ਬਹੁਤ ਸ਼ਕਤੀ, ਬਹੁਤ ਜ਼ਿਆਦਾ, ਮੂੰਹ 'ਚੋਂ ਅੱਖਰ ਨਿਕਲਿਆ ਬਸ ਥਰ ਥਰ ਕੰਬਦੇ ਸਾਰੇ ਉਹਨਾਂ ਤੋਂ। ਇੱਕ ਵਾਰ ਅੱਖਰ ਬੋਲਤਾ ਨਾ ਉਹਨਾਂ ਨੇ, ਕੋਈ ਨਹੀਂ ਮੋੜ ਸਕਦਾ ਫਿਰ, ਇਤਨੇ ਬ੍ਰਹਮ ਗਿਆਨ ਵਿੱਚ ਲੀਨ ਸਨ ਉਹ। ਸੋ ਐਸੇ ਐਸੇ ਗੁਰਮੁਖਾਂ ਦੀ ਸੰਗਤ ਭਾਗਾਂ ਨਾਲ ਪ੍ਰਾਪਤ ਹੁੰਦੀ। ਯਾ ਉਬਰਨ ਧਾਰੈ ਸਭ ਕੋ, ਵਾਹਿ ਜਪੇ ਬਿਨ ਉਬਰ ਨਾ ਹੋ। ਜਾਂ ਐਵੇਂ ਉਧਰ ਨਾ ਸਭ ਕੋਈ ਧਾਰਦਾ ਕਿ ਮੈਂ ਉਧਰ ਜਾਵਾਂਗਾ, ਕਲਿਆਣ ਹੋ ਜਾਏਗੀ, ਪਰ ਉਹ ਪਰਮੇਸ਼ੁਰ ਦੇ ਨਾਮ ਜਪੇ ਤੋਂ ਬਿਨਾਂ ਤਰਨਾ ਨਹੀਂ ਹੁੰਦਾ। ਸੋ ਕਲਗੀਧਰ ਮਹਾਰਾਜ ਨੇ ਜਿਵੇਂ ਵਚਨ ਕੀਤਾ, ਹੱਥ ਹਿਲਾਏ ਸੁਰਗ ਨਾ ਜਾਹੂ, ਐਵੇਂ ਹੱਥਾਂ ਨੂੰ ਹਿਲਾਉਣ ਨਾਲ ਸਵਰਗ ਵਿੱਚ ਨਹੀਂ ਜਾ ਸਕਦਾ। ਜੋ ਮਨ ਜੀਤ ਸਕਾ ਨਹੀਂ ਕਾਹੂ। ਸੋ ਜਿਹੜਾ ਆਪਣਾ ਮਨ ਹੀ ਨਹੀਂ ਜਿੱਤ ਸਕਿਆ ਉਹਨੇ ਕੀ ਜਾਣਾ, ਮਨ ਨੂੰ ਜਿੱਤਣਾ ਪੈਂਦਾ। ਇਸੇ ਤਰ੍ਹਾਂ ਜਪਤਾ ਪਾਤਕ ਜਿਹੜੇ ਸਾਧਨ ਨੇ, ਕੀਤੇ ਤੋਂ ਬਿਨਾਂ ਇਨਸਾਨ ਤਰ ਨਹੀਂ ਸਕਦਾ ਦੁਨੀਆਂ ਚੋਂ, ਸੰਸਾਰ ਚੋਂ। ਯਾਹੂ ਤਰਨ ਤਾਰਨ ਸਮਰਾਥਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਸੰਸਾਰ ਤੋਂ ਤਰਨ ਦੀ ਇੱਛਾ ਨੂੰ ਸਭ ਕੋਈ ਧਾਰਦਾ, ਪਰ ਉਹਦੇ ਜਪੇ ਤੋਂ ਬਿਨਾਂ ਤਰਨਾ ਨਹੀਂ ਹੁੰਦਾ। ਕਹਿੰਦੇ ਇਹ ਸਮਰੱਥ ਵਾਹਿਗੁਰੂ ਯਾਹੂ ਇਸ ਸੰਸਾਰ ਸਮੁੰਦਰ ਤੋਂ ਤਾਰਨ ਨੂੰ ਆਪ ਤਰਨ ਹੁੰਦਾ ਜਹਾਜ਼ ਰੂਪ ਹੋਂ। ਦੋ ਅੱਖਰ ਨੇ ਇਹ, ਯਾਹੂ ਤਰਨ ਤਾਰਨ ਸਮਰਾਥਾ। ਤਰਨ ਜਹਾਜ਼ ਨੂੰ ਕਹਿੰਦੇ ਨੇ, ਤਰਨ ਬੇੜੀ ਨੂੰ ਕਹਿੰਦੇ ਨੇ, ਅਤੇ ਤਾਰਨਾ ਹੁੰਦਾ ਤਰਨਾ ਤਾਰਨਾ। ਤਰਨ ਹੁੰਦਾ ਜਹਾਜ਼ ਰੂਪ ਹੈ ਵਾਹਿਗੁਰੂ ਤੂੰ, ਹੈ ਸਤਿਗੁਰੂ ਤੂੰ ਜਹਾਜ਼ ਰੂਪ ਹੈ, ਅਤੇ ਸੰਸਾਰ ਸਮੁੰਦਰ ਤੋਂ ਤਾਰਨ ਲਈ ਸਮਰੱਥ ਹੈ। ਤਰਨ ਤਾਰਨ ਸ਼ਹਿਰ ਦਾ ਨਾਮ ਹੀ ਮਹਾਰਾਜ ਨੇ ਰੱਖਿਆ, ਸ੍ਰੀ ਤਰਨ ਤਾਰਨ ਸਾਹਿਬ। ਤਰਨ ਜੋ ਸ਼ਹਿਰ ਹੈ, ਤਰਨ ਤਾਰਨ, ਉੱਥੋਂ ਦਾ ਜੋ ਸਰੋਵਰ ਹੈ, ਉੱਥੋਂ ਜੋ ਗੁਰੂ ਘਰ ਹੈ, ਮਹਾਰਾਜ ਦਾ ਨਾਮ ਹੀ ਤਰਨ ਤਾਰਨ ਸਾਹਿਬ ਰੱਖਿਆ। ਤਰਨ ਜੋ ਜਹਾਜ਼ ਵਰਗਾ ਅਤੇ ਤਾਰੇਗਾ ਸਭ ਨੂੰ। ਬੜੀ ਬਖਸ਼ਿਸ਼ਾਂ ਗੁਰੂ ਸਾਹਿਬ ਨੇ ਉੱਥੇ ਬਹੁਤ ਬਖਸ਼ਿਸ਼ ਕੀਤੀ ਹੋਈ ਹੈ। ਰਾਖ ਲਿਹੋ ਨਿਰਗੁਣ ਨਰ ਨਾਥਾ। ਇਹ ਨਰਾਂ ਦੇ ਨਾਥ ਸਵਾਮੀ ਮਾਲਕ ਪਰਮੇਸ਼ਰ, ਮੈਂ ਨਿਰਗੁਣ ਜੀਵ ਨੂੰ ਰੱਖ ਲਿਓ। ਨਿਰਗੁਣ ਯਾਰੇ ਕੀ ਬੇਨਤੀ, ਦੇਹੋ ਦਰ ਸਹਾਰ ਲਾਇਆ। ਮੈਂ ਤਾਂ ਬਿਲਕੁਲ ਹੀ ਨਿਰਗੁਣ ਯਾਰਾਂ, ਮੈਂ ਨਿਰਗੁਣ ਯਾਰੇ ਕਿਉਂ ਗੁਣ ਨਾ ਆਪੇ ਤਰਸ ਪਈ। ਜਦ ਇੰਨੇ ਗੁਣਵਾਨ ਹੋ ਕੇ ਗੁਰੂ ਸਾਹਿਬ ਕਹਿੰਦੇ ਨੇ, ਆਪਣੀ ਗਿਣਤੀ ਕਿੱਥੇ ਆ, ਕਿਤੇ ਵੀ ਨਹੀਂ। ਹਮ ਅਵਗੁਣ ਭਰੇ ਇੱਕ ਗੁਣ ਨਾ ਹੀ, ਅੰਮ੍ਰਿਤ ਛਾੜ ਵਿਖਿਆ ਵੇਖਾਈ। ਕਹਿੰਦੇ ਨੇ ਬਾਣੀ ਅੰਦਰ ਰੱਖ, ਮਨੁੱਖ ਨੂੰ ਛੋਟਾ ਦਿਖਾਇਆ, ਕਦੇ ਰੱਬ ਦੇ ਮੂਹਰੇ ਖੜੇ ਨਹੀਂ ਹੈ। ਜੇ ਕਿਤੇ ਰੱਬ ਦੇ ਮੂਹਰੇ ਖੜਨਾ ਪੈ ਜਾਵੇ, ਕਿਤੇ ਪਹਾੜ ਦੇ ਕੋਲ ਖੜ ਕੇ ਤਾਂ ਦੇਖੇ ਮਨੁੱਖ, ਪਹਾੜ ਕਿੱਡਾ ਵੱਡਾ ਹੁੰਦਾ, ਹਿਮਾਲਿਆ ਪਰਬਤ ਸਭ ਤੋਂ ਵੱਡਾ, ਉਹਦੇ ਕੋਲ ਖੜ ਕੇ ਦੇਖੋ ਤਾਂ, ਅਤੇ ਰੱਬ ਕਿੱਡਾ ਕੁ ਵੱਡਾ, ਜਿਹਦਾ ਤਾਂ ਕੋਈ ਅੰਤ ਹੀ ਨਹੀਂ, ਜਿਹਦੀ ਇੱਕ ਧਰਤੀ ਹੋਣ ਲੱਭੀ ਆ। ਸਾਇੰਸਦਾਨ ਕਹਿੰਦੇ 20,000 ਸਾਲ ਰੋਕਟ ਚੱਲਦਾ ਰਹੇ ਤਾਂ ਉੱਥੇ ਪਹੁੰਚ ਸਕਦਾ, 20,000 ਸਾਲ ਤੱਕ ਰੋਕਟ ਚੱਲਦਾ ਰਹੇ। ਹਲੇ ਤਾਂ ਨੇੜੇ ਜਿਹੀ ਆ ਉਹ ਗਾਹਾਂ ਕਿੱਥੇ ਤੱਕ ਹੈ, ਉਹਦੇ ਤਾਂ ਬ੍ਰਹਿਮੰਡ ਦਾ ਹੀ ਅੰਤ ਨਹੀਂ, ਕੋਟ ਬ੍ਰਹਿਮੰਡ, ਅਤੇ ਉਹਦਾ ਅੰਤ ਕਿੱਥੋਂ ਪਾਲਣਾ, ਉਹਦੇ ਸਾਹਮਣੇ ਬੰਦਾ ਕੀ ਚੀਜ਼ ਹੈ। ਚਲੋ ਦੁਨਿਆਵੀ ਤੌਰ 'ਤੇ ਹੀ ਲਾ ਲਓ ਕਿ ਪੈਸਿਆਂ ਦੀ ਗੱਲ ਹੈ, ਸਾਰੀ ਧਰਤੀ ਦਾ ਮਾਲਕ ਪਰਮਾਤਮਾ ਹੈ, ਆਪਣੇ ਕੋਲ ਤਾਂ ਇੱਕ ਨਿਗਾਹ ਜਿਹਾ ਘਰ ਹੈ, ਕਿਸੇ ਕੋਲ 100 ਕਿੱਲਾ, 200 ਕਿੱਲਾ, 500 ਕਿੱਲਾ, 1,000 ਕਿੱਲਾ, ਕਿਸੇ ਕੋਲ ਚਲੋ ਇੱਕ ਦੇਸ਼ ਹੋਊਗਾ, ਉਹਦੇ ਕੋਲ ਤਾਂ ਪਤਾ ਨਹੀਂ ਕਿੰਨੀਆਂ ਧਰਤੀਆਂ ਦਾ ਮਾਲਕ, ਮਾਇਆ ਸਾਰੀ ਦਾ ਉਹ ਮਾਲਕ ਹੈ, ਉਹ ਐਡਾ ਸਿਆਣਾ, ਉਹਦੇ ਸਾਹਮਣੇ ਆਪਾਂ ਕੀ ਚੀਜ਼ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹ ਤਾਂ ਬਹੁਤ ਵੱਡਾ ਹੈ, ਬਹੁਤ ਜ਼ਿਆਦਾ ਵੱਡਾ ਹੈ। ਬਸ ਇਹੀ ਬੇਨਤੀ ਕਰੀਏ, ਇਹ ਮਹਾਰਾਜ ਮੈਨੂੰ ਨਿਰਗੁਣਿਆਰੇ ਰੱਖ ਲਓ। ਮਨ ਬਚ ਕ੍ਰਮ ਜਿਹੇ ਆਪ ਜਨਾਈ, ਨਾਨਕ ਤੇ ਮਤ ਪ੍ਰਗਟੀ ਆਈ। ਮਨ ਬਾਣੀ ਸਰੀਰ ਕਰਕੇ ਜਿਹਨੂੰ ਆਪ ਜੀ ਨੇ ਭਗਤੀ ਜਾਂ ਫਿਰ ਬ੍ਰਹਮ ਵਿੱਦਿਆ ਵਾਲੀ ਗੱਲ ਜਣਾਈ ਹੈ, ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹਦੀ ਸ੍ਰੇਸ਼ਟ ਬੁੱਧੀ ਜਿਹੜੀ ਹੈ ਨਾ, ਉਹ ਪ੍ਰਕਾਸ਼ਮਾਨ ਹੋ ਜਾਂਦੀ, ਪ੍ਰਗਟ ਹੋ ਗਈ ਬੁੱਧੀ ਉਹਦੀ। ਸਲੋਕ ਰੋਸ ਨਾ ਕਾਹੂ ਸੰਗ ਕਰੋ ਆਪਣੇ ਆਪ ਵਿਚਾਰ। ਮਹਾਰਾਜ ਕਹਿੰਦੇ ਸਾਰਿਆਂ ਨੂੰ ਆਪਣਾ ਸਰੂਪ ਵਿਚਾਰ ਕੇ ਕਿਸੇ ਨਾਲ ਗੁੱਸਾ ਨਾ ਕਰ, ਤੇਰੇ ਅੰਦਰ ਜਿਹੜੀ ਜੋਤ ਆ ਉਹੀ ਉਹਦੇ ਅੰਦਰ ਹੈ, ਕਿਹਦੇ ਨਾਲ ਲੜਨਾ। ਜਿਹੜੇ ਨੇ ਆਪਾਂ ਕਹਿੰਦੇ ਆਨੰਦ, ਆਨੰਦ ਦੀ ਅਵਸਥਾ ਕੀ ਹੁੰਦੀ, ਜਦੋਂ ਬੰਦਾ ਦਵੈਸ਼ ਵਿੱਚੋਂ ਨਿਕਲ ਗਿਆ, ਜਦੋਂ ਮੈਂ ਹੀ ਬੈਠਾ ਸਾਰਿਆਂ 'ਚ, ਮੈਂ ਕਿਹਦੇ ਨਾਲ ਲੜਾਂ, ਅਤੇ ਮੈਂ ਹੀ ਹਾਂ, ਮੇਰਾ ਹੀ ਸਰੂਪ ਤਾਂ ਸਾਰਿਆਂ 'ਚ ਹੈ, ਇੱਥੇ ਤਾਂ ਆਨੰਦ ਬਣ ਗਿਆ, ਇੱਥੇ ਤੱਕ ਪਰ ਆਉਣਾ ਬੜਾ ਔਖਾ, ਅਵਸਥਾ ਲਿਆਉਣੀ, ਕਈ ਜਨਮ ਲੱਗ ਜਾਂਦੇ ਇੱਥੇ ਤੱਕ ਅਵਸਥਾ ਲਿਆਉਂਦਿਆਂ ਨੂੰ। ਮੇਰਾ ਹੀ ਤਾਂ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਮਹਾਰਾਜ ਕਹਿੰਦੇ ਤਾਂ ਹੀ ਉਹ ਸਤਿਗੁਰੂ ਸਾਡੇ ਤੰਦਰ ਹੀ ਬੈਠੇ ਨੇ, ਪਰਮਾਤਮਾ ਸਾਡੇ ਹਿਰਦੇ 'ਚ ਹੀ ਨੇ। ਸਾਰਿਆਂ ਵਿੱਚ ਜੋਤ ਬਰਾਬਰ ਦਿਖ ਰਹੀ ਹੈ, ਹਰੇਕ ਵਿੱਚ ਜੋਤ। ਸੋ ਸਤਿਗੁਰੂ ਮਹਾਰਾਜ ਕੋਈ ਗੁੱਸਾ ਨਾ ਕਰਿਆ ਕਰੋ, ਤਿਆਗ ਭਾਵਨਾ, ਬਹੁਤ ਕੁਛ ਸਿੱਖਣਾ ਹਲੇ ਆਪਾਂ ਨੇ, ਤਿਆਗ ਦੀ ਭਾਵਨਾ, ਤਿਆਗ ਕਰਨਾ, ਬਰਾਗ ਵੀ ਕਰਨਾ, ਇਹਨਾਂ ਚੀਜ਼ਾਂ ਨੂੰ ਦੇਖਣਾ। ਜੇ ਕੋਈ ਮੰਗਦਾ ਕੋਈ ਚੀਜ਼ ਆਪਾਂ ਹਮੇਸ਼ਾ ਆਪਦੇ ਮੂੰਹ ਨੂੰ ਪਹਿਲਾਂ ਪੈਂਦੇ, ਮੇਰੇ ਮੂੰਹ 'ਚ ਪੈ ਜੇ ਨਹੀਂ, ਆਪਣੇ ਮੂੰਹ 'ਚ ਪਾਉਣ ਵਾਲਾ ਤਾਂ ਪਸ਼ੂ ਬਿਰਤੀ ਹੁੰਦਾ, ਪਹਿਲਾਂ ਦੂਜੇ ਨੂੰ ਖਵਾਉਣਾ, ਪਿੱਛੋਂ ਬੱਚਿਆ ਆਪ ਛਕੰਦਾ। ਦੂਜੇ ਨੂੰ ਖਵਾਉਣਾ ਹੀ ਇਨਸਾਨੀਅਤ ਹੁੰਦੀ, ਪਹਿਲਾਂ ਦੂਜੇ ਨੂੰ ਸੁੱਖ ਦੇਣਾ ਫਿਰ ਆਪ ਲੈਣਾ। ਆਪਣਾ ਵਿਗਾੜ ਬਿਰਾਨਾ ਸੰਡ ਹੈ, ਆਪਣਾ ਵਿਗਾੜ ਕੇ ਵੀ ਦੂਜੇ ਦਾ ਬਣਾ ਲੈਣਾ, ਮੇਰੀ ਕੋਈ ਗੱਲ ਨਹੀਂ। ਚਲੋ ਮਾਂ ਐਂ ਕਰਦੀ, ਮਾਂ ਉਹ ਨਿਆਣੇ ਨੂੰ ਕਹਿੰਦੀ ਚੱਲ ਤੂੰ ਖਾ ਲਾ, ਕੋਈ ਨਹੀਂ ਮੇਰਾ ਕੀ। ਮਾਂ ਐਡਾ ਤਿਆਗ ਦਿਖਾ ਦਿੰਦੀ ਬੱਚੇ ਵਾਸਤੇ, ਕਹਿੰਦੀ ਚੱਲ ਮੈਂ ਪਾਣੀ ਪੀ ਕੇ ਗੁਜ਼ਾਰਾ ਕਰ ਲੈਂਦੀ। ਪਹਿਲਾਂ ਮਾਵਾਂ ਦੇਖੀਆਂ, ਪਿੰਡਾਂ ਵਿੱਚ ਵੀ ਐਸਾ ਹੁੰਦਾ, ਗਰੀਬੀ ਸੀ ਬਹੁਤੀ ਜ਼ਿਆਦੇ, ਮਾਂ ਤਾਂ ਭੁੱਖ ਕੱਟ ਲੈਂਦੀ ਦੋ ਚਾਰ ਦਿਨ, ਪਰ ਬੱਚੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ। ਉਹ ਚੀਜ਼ ਮਾਂ ਤੋਂ ਲੈਣੀ ਹੈ, ਦੂਜੇ ਨੂੰ ਦਿਓ ਪਹਿਲਾਂ, ਦੂਜੇ ਦਾ ਘਰ ਪੂਰਾ ਕਰੋ, ਖਬਰੇ ਉਹਨਾਂ ਦਾ ਕਿੰਨਾ ਕੁ ਜੀਅ ਕਰਦਾ। ਇਸ ਕਰਕੇ ਮਹਾਂਪੁਰਖਾਂ ਦੇ ਪਰਉਪਕਾਰੀ ਸੁਭਾਅ ਹੁੰਦੇ, ਜਿਵੇਂ ਪਹਿਲਾਂ ਵੀ ਦੱਸਿਆ ਸੀ, ਕਈ ਮਹਾਂਪੁਰਖ ਐਸੇ ਦੇਖੇ ਖੜ ਕੇ ਦੁਕਾਨ ਸਾਰੀ ਲੁਟਾ ਦੇਣੀ, ਦੁਕਾਨਦਾਰ ਨੂੰ ਕਹਿਣਾ ਕਿੰਨੇ ਦਾ ਸਮਾਨ, ਇਹ ਜੀ 20,000 ਦਾ, ਚੱਕ 20,000 ਆ ਫੜ। ਗਰੀਬਾਂ ਨੂੰ ਕਹਿਣਾ ਚਲੋ ਵੀ ਆਹ ਸਾਰਾ ਖਾ ਲਓ, ਲੈ ਜਾਓ ਇਹ ਚੱਕ ਇੱਥੋਂ। ਮਹਾਂਪੁਰਖਾਂ ਦੀਆਂ ਐਸੀਆਂ ਸੋਹਣੀਆਂ ਗੱਲਾਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਆਪਣਾ ਆਪ ਹੀ ਦੂਜੇ 'ਚ ਦਿਖਦਾ ਹੁੰਦਾ, ਉਹ ਵੀ ਮੇਰਾ ਹੀ ਰੂਪ ਹੈ, ਉਹ ਵੀ ਮੇਰਾ ਹੀ ਰੂਪ ਹੈ, ਉਹ ਵਿਚਾਰਾ ਗਰੀਬ ਤਾਂ ਕੀ ਹੋ ਗਿਆ। ਆਤਮਾ ਤਾਂ ਸਾਰਿਆਂ ਵਿੱਚ ਇੱਕੋ ਹੀ ਆ। ਹੋਏ ਨਿਮਾਨ ਜਗ ਰਹੋ ਨਾਨਕ ਨਦਰੀ ਪਾਰ, ਨਿਮਾਣਾ ਹੋ ਕੇ ਸੰਸਾਰ ਵਿੱਚ ਰਿਹਾ ਕਰ। ਗੁਰਸਿੱਖ ਨਿਰਮਾਣਤਾ 'ਚ ਆ ਜਾ, ਨੀਵਾਂ ਹੋ ਜਾ, ਇੰਨੀਆਂ ਆਕੜਾਂ ਕਰਕੇ ਜਾਣਾ ਕਿੱਥੇ ਆਪਾਂ ਨੇ। ਤਾਂ ਜੋ ਨਦਰੀ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰੇਗਾ, ਤੈਨੂੰ ਪਾਰ ਲੰਘਾ ਦੇਵੇ। ਨੀਵਾਂ ਹੋਣਾ ਸਿੱਖਣਾ ਪੈਂਦਾ, ਮਹਾਂਪੁਰਖਾਂ ਕੋਲ ਇਹ ਚੀਜ਼ਾਂ ਸਿੱਖੀਆਂ ਜਾਂਦੀਆਂ ਨੇ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦਾ ਬਚਨ ਚੇਤੇ ਆ ਜਾਂਦਾ, ਰਾਤ ਨੂੰ ਸਿੰਘਾਂ ਦੇ ਜੋੜੇ ਝਾੜਨੇ 12 ਵਜੇ, ਜਦੋਂ ਸਿੰਘ ਸੌਂ ਜਾਂਦੇ ਸਾਰੇ, ਝਾੜੂ ਦੇਣਾ, ਭਾਂਡੇ ਮਾਂਜਣੇ। ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇੱਕ ਵਾਰ ਦਰਾਹੇ ਗਏ, ਜੌਂਗਾ ਜੀਪ ਜੀ ਹੁੰਦੀ ਸੀ ਪੁਰਾਣੀ, ਕਹਿੰਦੇ ਮਹਾਂਪੁਰਖ ਦੱਸਦੇ ਸੀ ਸਾਨੂੰ, ਕਹਿਣ ਲੱਗੇ ਵੀ ਇੱਥੋਂ ਰਾੜਾ ਸਾਹਿਬ ਕਿੰਨੀ ਕੁ ਦੂਰ ਹੈ, ਕਹਿੰਦੇ ਨੇੜੇ ਆਈ। ਚਲੋ ਕਹਿੰਦੇ ਰਾੜੇ ਵਾਲੇ ਮਹਾਂਪੁਰਖਾਂ ਨੂੰ ਮਿਲ ਕੇ ਆਈਏ ਭਾਈ, ਕਹਿੰਦੇ ਉਹ ਵੀ ਪੂਰਨ ਪੁਰਖ ਨੇ। ਰਾੜਾ ਸਾਹਿਬ ਆ ਗਏ, ਮਹਾਂਪੁਰਖ ਵੀ ਬੜੇ ਖੁਸ਼ ਹੋਏ, ਰਾੜੇ ਵਾਲੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ। ਉਸ ਵਕਤ ਪਲੰਘ ਢਹਾਤਾ, ਕਹਿੰਦੇ ਬਿਠਾਓ ਮਹਾਂਪੁਰਖਾਂ ਨੂੰ, ਜਲ ਪਾਣੀ ਲਿਆਓ ਭਾਈ, ਸੁੱਚਮ ਦੇ ਨਾਲ ਲਿਆਇਓ, ਜ਼ਿਆਦਾ ਕਿਉਂਕਿ ਬਹੁਤ ਹੀ ਸੁੱਚਮ ਰੱਖਦੇ ਸੀ, ਵਿਸ਼ੇਸ਼ ਕਹਿਣਾ ਪਿਆ। ਸੋ ਉਸ ਵਕਤ ਰਾੜਾ ਸਾਹਿਬ ਦੇ ਸਾਰੇ ਸਿੰਘ ਪੁਰਾਣੇ ਪੁਰਾਣੇ ਹੁੰਦੇ ਸੀ, ਉਦੋਂ ਇਕੱਠੇ ਹੋ ਗਏ ਦੁਆਲੇ, ਆਹ ਬਾਬਾ ਜੀ ਆਹ ਪਾਠ ਕਿਵੇਂ ਆ, ਆਹ ਮਰਿਆਦਾ ਕਿਵੇਂ ਆ। ਸਿੰਘਾਂ ਨੇ ਘੇਰਾ ਪਾ ਲਿਆ, ਸਾਰੇ ਆਪੋ ਆਪਣਾ ਪ੍ਰਸ਼ਨ ਪੁੱਛੀ ਜਾਣ। ਉਸ ਵਕਤ ਨਿਮਰਤਾ ਦੀ ਗੱਲ ਦੇਖੋ, ਇੰਨੀ ਨਿਮਾਣਾ ਹੋ ਕੇ ਜੱਗ 'ਚ ਵਰਤਣਾ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਉੱਠ ਕੇ ਮਹਾਂਪੁਰਖਾਂ ਦੇ ਮੰਜੇ ਦੇ ਪਿੱਛੇ ਜਾ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੋੜਾ ਝਾੜਨ ਲੱਗ ਗਏ ਆਪਣੇ ਪਰਨੇ ਨਾਲ, ਕਿਉਂ ਇਹਨਾਂ ਨੂੰ ਪਤਾ ਲੱਗ ਜਾਂਦਾ ਇੱਕਦਮ ਇੱਕਦਮ ਪਿੱਛੇ ਦੇਖ ਕੇ। ਉਹ ਮਹਾਂਪੁਰਖ ਇਹ ਤੁਸੀਂ ਕਰੀ ਜਾਂਦੇ, ਉੱਠ ਕੇ ਫਟਾਫਟ ਹੱਥ ਫੜਿਆ, ਕਹਿੰਦੇ ਹੁਣ ਕੋਈ ਕਮੀ ਹੈ, ਭਾਂਡਾ ਤਾਂ ਇੱਕੋ ਹੀ ਦੋਵਾਂ ਦਾ ਆਪਣਾ, ਇਸ ਕਰਕੇ ਇੱਕੋ ਜਿਹੀ ਗੱਲ ਹੈ, ਤੁਸੀਂ ਇਹ ਕਿਉਂ ਕਰਦੇ ਹੋ। ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਕਿਹਾ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗੱਤ ਪਾਏ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੋਏ ਨਿਮਾਣਾ ਜੱਗ ਰਹੋ ਨਾਨਕ ਨਦਰੀ ਪਾਰ। ਇੱਕ ਵਾਰੀ ਕਾਰ ਵਿੱਚ ਜਾਣ ਮਹਾਂਪੁਰਖ ਬਾਬਾ ਰਾੜੇ ਵਾਲੇ ਬਾਬਾ ਈਸ਼ਰ ਸਿੰਘ ਜੀ, ਕਈ ਚੀਜ਼ਾਂ ਦਾ ਤਾਂ ਹਲੇ ਪੋਥੀਆਂ ਵਿੱਚ ਨਹੀਂ ਆਈਆਂ, ਚੀਜ਼ਾਂ ਉਹਨਾਂ ਦੇ ਜੀਵਨ 'ਚ ਨਹੀਂ ਆਈ ਇਹ ਗੱਲ। ਸੋ ਸੰਗਰੂਰ ਜ਼ਿਲ੍ਹੇ 'ਚ ਮਾਂਗੇਵਾਲ ਪਿੰਡ ਪੈਂਦਾ, ਬਾਬਾ ਉੱਤਰਦੇਵ ਜੀ ਲੱਕ ਨੂੰ ਬੋਰੀ ਜੀ ਬੰਨ੍ਹ ਕੇ ਤੁਰਦੇ ਹੁੰਦੇ ਸੜਕ 'ਤੇ, ਸੀਗੇ ਤਾਂ ਬ੍ਰਹਮ ਗਿਆਨੀ ਪਰ ਉਹਨਾਂ ਦੇ ਇਲਾਕੇ ਵਾਲਿਆਂ ਨੇ ਜ਼ਿਆਦਾ ਨਹੀਂ ਪਛਾਣਿਆ ਉਹਨਾਂ ਨੂੰ। ਸੋ ਉਸ ਵਕਤ ਕਾਰ ਵਿੱਚ ਆਉਂਦੇ ਸੀ ਮਹਾਂਪੁਰਖ, ਗੱਡੀ ਖੜਾ ਲਈ, ਕਹਿੰਦੇ ਰੋਕ ਲਓ ਮਹਾਂਪੁਰਖ ਜਾਂਦੇ, ਕਹਿੰਦੇ ਇਹ ਮਹਾਂਪੁਰਖ ਹੈ, ਕਹਿੰਦੇ ਹਾਂ, ਲੱਕ ਨੂੰ ਬੋਰੀ ਜੀ ਬੰਨ੍ਹੀ ਹੋਈ ਤੁਰੇ ਜਾਂਦੇ ਨੇ, ਸਾਦਾ ਜਾਂ ਕੁੜਤਾ ਜਾਂ ਪਾ ਲੈਣ ਜਾਂ ਖੱਦਰ ਦਾ। ਮਹਾਂਪੁਰਖ ਵੀ ਪਿੱਛੇ ਨੂੰ ਮੁੜ ਕੇ ਦੇਖਣ ਲੱਗ ਗਏ ਵੀ ਗੱਡੀ 'ਚ ਉਤਰਿਆ ਏ, ਆ ਕੇ ਨਮਸਕਾਰ ਕੀਤੀ, ਕਹਿੰਦੇ ਈਸ਼ਰ ਸਿੰਘ ਚਿੱਟਾ ਚੋਲਾ ਹੀ ਪਾਇਆ ਹੋਇਆ ਕਿ ਅੰਦਰੋਂ ਵੀ ਚਿੱਟਾ। ਉਸ ਵਕਤ ਹੱਸਣ ਲੱਗ ਕੇ ਕਹਿੰਦੇ ਮਹਾਰਾਜ ਜੀ ਯਤਨ ਕਰ ਰਹੇ ਹਾਂ ਅੰਦਰੋਂ ਚਿੱਟਾ ਹੋਣ ਦਾ। ਫਿਰ ਘੁੱਟ ਕੇ ਗਲਵੱਕੜੀ 'ਚ ਲੈ ਲਿਆ, ਕਹਿੰਦੇ ਚਿੱਟਾ ਹੀ ਆ, ਅੰਦਰੋਂ ਤਾਂ ਤੂੰ ਚਿੱਟਾ ਹੀ ਆ, ਅਸੀਂ ਤਾਂ ਹੱਸਦੇ ਹਾਂ ਤੈਨੂੰ। ਸੋ ਇਸ ਕਰਕੇ ਐਸਾ ਹੁੰਦਾ ਨਿਮਾਣਾ ਰਹਿਣਾ ਜੱਗ ਦੇ ਵਿੱਚ, ਸ਼ਕਤੀ ਅਥਾਹ ਹੋਣੀ ਪਰ ਫਿਰ ਵੀ ਨਿਮਾਣਾ ਹੋ ਕੇ ਜ਼ਿੰਦਗੀ 'ਚ ਲੰਘਾ ਜਾਣਾ ਸਮਾਂ। ਨਿਮਾਣੇ ਹੋ ਕੇ ਸੰਗਤਾਂ ਵਿੱਚ ਮਹਾਂਪੁਰਖ ਵਰਤ ਜਾਂਦੇ ਨੇ, ਪਰ ਸੰਗਤ ਸਮਝਦੀ ਹੈ ਕਿ ਇਹਨਾਂ 'ਚ ਸ਼ਕਤੀ ਨਹੀਂ, ਤਾਕਤ ਨਹੀਂ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ। ਮਹਾਂਪੁਰਖ ਨਿਮਾਣੇ ਹੋ ਜਾਂਦੇ, ਅਕਾਲ ਪੁਰਖ ਦੇ ਹੁਕਮ ਅਨੁਸਾਰ ਕਿਰਿਆ ਕਰਦੇ ਨੇ ਉਹ।
ਨਹੀਂ ਤਾਂ ਇੱਕ ਇੱਕ ਵਿੱਚ ਇੰਨੀ ਸ਼ਕਤੀ ਪਈ ਆ ਵੀ ਪੂਰਾ ਬ੍ਰਹਿਮੰਡ ਇੱਕ ਬਚਨ ਨਾਲ ਨਾਸ ਕਰ ਸਕਦੇ ਨੇ, ਇੰਨੀ ਸ਼ਕਤੀ ਹੁੰਦੀ ਇੱਕ ਬ੍ਰਹਮ ਗਿਆਨੀ 'ਚ, ਕਿਉਂਕਿ ਉਹਦਾ ਰੂਪ ਹੀ ਹੋਇਆ ਹੁੰਦਾ। ਫਿਰ ਪਰਮਾਤਮਾ ਨੇ ਮੋੜਨੀ ਵੀ ਨਹੀਂ ਹੁੰਦੀ ਉਹਨਾਂ ਦੀ ਗੱਲ, ਉਹ ਕਹਿੰਦੇ ਇਹਨੇ ਕਿਹਾ ਬਸ, ਇਸੇ ਗੱਲ ਨੂੰ ਲੈ ਕੇ ਉਡਾ ਦਿੰਦੇ ਸਾਰਾ ਕੁਛ। ਪਰ ਮਹਾਂਪੁਰਖ ਐਸਾ ਕਰਦੇ ਨਹੀਂ, ਉਹ ਸੰਸਾਰ ਦਾ ਭਲਾ ਮੰਗਦੇ ਹਮੇਸ਼ਾ, ਉਹ ਨਿਮਾਣਾ ਹੋ ਕੇ ਜੱਗ 'ਚ ਰਹੋ, ਮਹਾਰਾਜ ਕਹਿੰਦੇ ਨੇ। ਪੌੜੀ ਰਾਰਾ ਰੇਨ ਹੋਤ ਸਭ ਜਾ ਕੀ, ਤਾਜ ਅਭਿਮਾਨ ਛੋਟਾ ਤੇਰੀ ਬਾਕੀ। ਰਾਰੇ ਦੁਆਰਾ ਕਥਨ ਕਰਦੇ ਸਾਰੇ ਜੀਵ ਜਾ ਕੀ, ਜਿਸ ਪਰਮਾਤਮਾ ਦੀ ਧੂੜੀ ਨੇ, ਤੂੰ ਵੀ ਅਭਿਮਾਨ ਛੱਡ ਆਪਣਾ, ਅੰਦਰਲਾ ਹੰਕਾਰ ਛੱਡ, ਤੂੰ ਵੀ ਅਭਿਮਾਨ ਨੂੰ ਤਿਆਗ ਕੇ ਉਹਦੀ ਚਰਨ ਧੂੜੀ ਹੋ ਜਾ, ਤਾਂ ਤੇਰੇ ਕਰਮਾਂ ਦੀ ਬਾਕੀ ਜਿਹੜੀ ਆ ਨਾ ਸਭ ਛੁੱਟ ਜਾਏਗੀ, ਸਭ ਮਾਫ਼ ਹੋ ਜਾਣਗੇ ਤੇਰੇ। ਸਭ ਜਾ ਜਿਹੜੀ ਜਗ੍ਹਾ ਦੀ ਚਰਨ ਧੂੜ ਹੋ ਜਾ ਤੇ ਅਭਿਮਾਨ ਨੂੰ ਤਿਆਗ ਦੇ, ਤੇਰੇ ਕਰਮਾਂ ਦੇ ਲੇਖੇ ਸਾਰੇ ਉਹਨੇ ਸਮਾਪਤ ਕਰ ਦੇ, ਨੀਵਾਂ ਹੋ ਜਾ, ਮਾੜਾ ਨੀਵਾਂ ਹੋ ਕੇ ਲੈ ਲਾ, ਹੰਕਾਰ 'ਚ ਨਹੀਂ ਮਿਲਦਾ ਕੁਛ। ਰਣ ਦਰਗ ਹੈ ਤਉ ਸੀਜਹਿ ਭਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ। ਭਾਈ ਜੇਕਰ ਤੂੰ ਗੁਰਾਂ ਦੁਆਰਾ ਕਹਿੰਦੇ ਰਾਮ ਨਾਮ 'ਚ ਲਿਵ ਲਾ ਲਵੇਂ ਨਾ, ਪਰਮਾਤਮਾ ਦੇ ਨਾਮ ਵਿੱਚ ਲਿਵ ਲਾਵੇਂ, ਕਾਮ ਆਦਿਕ ਦੇ ਨਾਲ ਰਣ ਹੁੰਦਾ ਯੁੱਧ ਕਰਨਾ ਪਾਵੇਂ, ਤਦੋਂ ਅੰਤਹਿਕਰਨ ਰੂਪ ਜਗ੍ਹਾ ਦੇ ਅੰਦਰ ਹੀ ਸਿੱਝਹਿ ਤੋਂ ਭਾਵ ਕਲਿਆਣ ਹੋਵੇਗਾ, ਤੇਰੀ ਕਲਿਆਣ ਹੋ ਜਾਏਗੀ ਭਾਈ। ਰਣ ਗਹਿ ਦਰ, ਯੁੱਧ ਭੂਮਿਕਾ ਅੰਦਰ ਤੂੰ ਸਿੱਝੇਗਾ, ਜਿੱਤੇਗਾ। ਜੋ ਗੁਰਮੁਖ ਰਾਮ ਨਾਮ ਲਿਵ ਲਾਈ, ਸਤਿਗੁਰੂ ਕਹਿੰਦੇ ਰਾਮ ਨਾਮ ਲਿਵ ਲਾਈ, ਗੋਬਿੰਦ ਰਾਮ ਨਾਰਾਇਣ ਦਮੋਦਰ ਮਾਧੋ ਹਰੀ। ਵਾਹਿਗੁਰੂ ਤਾਂ ਤੁਸੀਂ ਲਿਖਿਆ ਹੀ ਨਹੀਂ ਗਾ, ਸਾਰੇ ਥਾਈ ਆਪ ਤੁਸੀਂ ਲਿਖਿਆ ਹੀ ਨਹੀਂ ਵਾਹਿਗੁਰੂ। ਰਾਮ ਨਾਮ ਲਿਖਿਆ, ਗੋਬਿੰਦ ਲਿਖਿਆ, ਨਾਰਾਇਣ ਲਿਖਿਆ, ਦਮੋਦਰ ਲਿਖਿਆ। ਕਹਿੰਦੇ ਫਿਰ ਗੁਰਮੰਤਰ ਅਸੀਂ ਆਪ ਦੇਣਾ ਹੁੰਦਾ ਗੁਰਸਿੱਖ ਨੂੰ, ਗੁਰਮੰਤਰ ਦੀ ਵਿਧੀ ਗੁਪਤ ਰੱਖੀ ਹੋਈ ਹੈ। ਪੰਜ ਪਿਆਰੇ ਦਿੰਦੇ ਨੇ ਵਾਹਿਗੁਰੂ ਮੰਤਰ, ਮੂਲ ਮੰਤਰ ਭੱਟਾਂ ਨੇ ਲਿਖਿਆ ਹੈ, ਭੱਟਾਂ ਨੇ ਗੁਰੂ ਸਾਹਿਬ ਤੋਂ ਵਾਹਿਗੁਰੂ ਮੰਤਰ ਲੈ ਕੇ ਲਿਖਿਆ। ਸਤਿਗੁਰੂ ਜਦੋਂ ਗੁਰਮੰਤਰ ਬਖਸ਼ਿਸ਼ ਕਰਦੇ ਨੇ ਤਾਂ ਵਿਧੀ ਨਾਲ ਕਰਦੇ ਨੇ, ਜੋ ਚਰਨ ਪਾਹੁਲ ਲੈ ਲਈਏ ਪਹਿਲਾਂ ਨੌ ਸਰੂਪਾਂ ਤੱਕ, ਜਾਂ ਫਿਰ ਖੰਡੇ ਦਾ ਅੰਮ੍ਰਿਤ ਛੱਕ ਲਈਏ, ਤਾਂ ਨਾਮਦਾਨ ਪੰਜ ਪਿਆਰੇ ਦਿੰਦੇ ਨੇ। ਕੋਈ ਗੱਲ ਸੀ ਤਾਂਹੀਓ ਨਹੀਂ ਸੀ ਲਿਖੇ ਆਪ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਗੁਰਪੂਰੇ ਕਹਿ ਸ਼ਬਦ ਅਪਾਰਾ। ਅਪਾਰਾ ਹੁੰਦਾ ਬੇਅੰਤ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਪੂਰੇ ਗੁਰਾਂ ਦੇ ਸ਼ਬਦ ਤੋਂ ਭਾਵ ਹੁੰਦਾ ਉਪਦੇਸ਼ ਕਰਕੇ, ਉਪਦੇਸ਼ ਕਰਕੇ ਰਹਿੰਦੇ ਰਹਿੰਦੇ ਵਿਕਾਰ ਹੌਲੀ ਹੌਲੀ ਬਿਲਕੁਲ ਮੁੱਕ ਹੀ ਜਾਂਦੇ, ਅੰਦਰੋਂ ਰਹਿੰਦੇ 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 ਵਿਕਾਰ ਰਹੀ ਜਾਂਦੇ ਨੇ। ਪੂਰਿਆਂ ਗੁਰਾਂ ਦਾ ਸ਼ਬਦ ਜੋ ਅਪਾਰ ਦੀ ਪ੍ਰਾਪਤੀ ਕਰਨ ਵਾਲਾ, ਉਹਦੀ ਰਹਿਣੀ ਵਿੱਚ ਰਹਿਣ ਕਰਕੇ ਰਹਿ ਜਾਹੇ ਵਿਕਾਰ ਆ, ਵਿਸ਼ੇ ਵਿਕਾਰ ਰਹਿ ਜਾਂਦੇ ਨੇ। ਜੇ ਇਹੀ ਜਿਹੀ ਰਹਿਣੀ ਦੇ ਧਾਰਨ ਵੱਲੋਂ ਰਹਿ ਜਾਵੇ, ਨਾ ਧਾਰੇ ਤਾਂ ਵਿਕਾਰ ਇਹਦੇ ਅੰਦਰ ਖੜੇ ਰਹਿੰਦੇ ਨੇ। ਫਿਰ ਰਹਿਤ ਰੱਖੋ ਭਾਈ, ਰਹਿਤ ਰੱਖੋ ਭਾਈ, ਰਹਿ ਜਾਹੇ ਵਿਕਾਰਾ, ਰਹਿਤ ਰੱਖੋ ਬਾਹਰੋਂ ਪੰਜਾਂ ਕਕਾਰਾਂ ਦੀ, ਰਹਿਤ ਰੱਖੋ ਅੰਦਰਲੀ, ਫਿਰ ਰਹਿ ਜਾਹੇ ਵਿਕਾਰਾ। ਅੰਦਰ ਜਦ ਨਾਮ ਹੋਇਆ, ਬਾਹਰ ਕਕਾਰ ਹੋਏ, ਤੇ ਉੱਥੇ ਵਿਕਾਰ ਕੀ ਕਰਨਗੇ। ਪੂਰਿਆਂ ਗੁਰਾਂ ਦਾ ਤਾਂ ਇਹੀ ਉਪਦੇਸ਼। ਰਾਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਜੋ ਪ੍ਰੇਮ ਰੰਗ ਵਿੱਚ ਰੱਤੇ ਨੇ, ਉਹੀ ਨਾਮ ਰਸ ਵਿੱਚ ਮਸਤ ਹੋਏ ਹੋਏ ਨੇ। ਪਹਿਲਾਂ ਪ੍ਰੇਮ ਰੰਗ ਵਿੱਚ ਰੱਤੇ ਨੇ, ਉਹੀ ਨਾਮ ਰਸ ਵਿੱਚ ਮਸਤ ਹੋਏ ਨੇ। ਹੁਣ ਮਹਾਰਾਜ ਕਥਨ ਕਰਦੇ, ਦਾਤ ਹਰੀ ਸਰੂਪ ਗੁਰਾਂ ਨੇ ਹੀ ਦੇਣਾ ਕੀਤੀ ਹੈ, ਉਹਨਾਂ ਨੇ ਮਿਹਰਾ ਪ੍ਰਿਆਤ ਰੱਖਿਆ।